220 ਅੰਕ ਤੇ ਮਹਾਰਾਜ ਛੇਵਾਂ ਸ਼ਬਦ ਬਖਸ਼ਿਸ਼ ਕਰਦੇ ਨੇ, ਗੌੜੀ ਮਹੱਲਾ ਨਾਵਾਂ ਕੋ ਮਾਈ ਭੁੱਲਿਓ ਮਨ ਸਮਝਾਵੈ। ਨੌਵੇਂ ਪਾਤਸ਼ਾਹ ਗੌੜੀ ਰਾਗ ਚ ਬਖਸ਼ਿਸ਼ ਕਰਦੇ ਨੇ, ਮਾਈ ਤੋਂ ਭਾਵ ਹੈ ਭਾਈ ਕੋਈ ਇਹੋ ਜਿਹਾ ਹੈ ਜੋ ਮੇਰੇ ਭੁੱਲੇ ਹੋਏ ਮਨ ਨੂੰ, ਜੋ ਮਾਇਆ ਪਤੀ ਪਰਮਾਤਮਾ ਤੋਂ ਭੁੱਲਿਆ ਮਨ ਹੈ, ਇਹਨੂੰ ਸਮਝਾਉਣਾ ਕਰੇ ਮੇਰੇ ਮਨ ਨੂੰ ਕੋਈ ਵੀ ਤੂੰ ਕਿੱਧਰ ਲੱਗਿਆ ਫਿਰਦਾ। ਇਹਨੂੰ ਇੰਨੇ ਧਾਰਮਿਕ ਗ੍ਰੰਥਾਂ ਨੇ ਸਿੱਖਿਆ ਦਿੱਤੀ ਹੈ, ਵੇਦ ਪੁਰਾਣ ਸਾਧ ਮਗ ਸੁਣ ਕਰ ਨਿਮਖ ਨਾ ਹਰ ਗੁਣ ਗਾਵੈ ਰਹਾਉ। ਇਹ ਵੇਦਾਂ ਪੁਰਾਣਾਂ ਤੇ ਸੰਤਾਂ ਪਾਸੋਂ ਵਾਹਿਗੁਰੂ ਦੀ ਪ੍ਰਾਪਤੀ ਦਾ ਰਸਤਾ ਸੁਣ ਕੇ ਵੀ ਇੱਕ ਨਿਮਖ ਮਾਤਰ ਪਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਨਹੀਂ ਹੈ। ਮਹਾਰਾਜ ਕੋਲ ਸਾਰੇ ਤਰ੍ਹਾਂ ਦੇ ਸਾਧੂ ਸੰਤ ਜਦੋਂ ਆਉਂਦੇ, ਸਤਿਗੁਰੂ ਉਹਨਾਂ ਨੂੰ ਉਹਨਾਂ ਦੇ ਢੰਗ ਨਾਲ ਦੱਸਦੇ, ਭਾਈ ਤੁਸੀਂ ਵੇਦ ਪੜ੍ਹਦੇ ਹੋ, ਪੁਰਾਣ ਪੜ੍ਹਦੇ ਹੋ, ਸਾਧੂਆਂ ਦਾ ਰਸਤਾ ਦੇਖ ਜਾਣਦੇ ਹੋ, ਸਭ ਕੁਝ ਜਾਣਦੇ ਹੋਏ ਵੀ ਤੁਸੀਂ ਪਰਮਾਤਮਾ ਦਾ ਨਾਮ ਨਹੀਂ ਜਪਦੇ। ਦੁਰਲੱਭ ਦੇਹੇ ਪਾਏ ਮਾਨਸ ਕੀ ਬਿਰਥਾ ਜਨਮ ਸਿਰਾਵੈ। ਮਹਾਰਾਜ ਕਹਿੰਦੇ ਜੋ ਮਨੁੱਖਾਂ ਦੇ ਪ੍ਰਾਪਤ ਹੋਣੀ ਬੜੀ ਦੁਰਲੱਭ ਹੈ, ਇਹੀ ਜੀ ਮਨੁੱਖਾਂ ਦੇ ਹੀ ਪਾ ਕੇ ਤੂੰ ਆਪਣੇ ਅਮੋਲਕ ਜਨਮ ਨੂੰ ਵਿਅਰਥ ਹੀ ਸਰਾਵੈ ਹੁੰਦਾ ਬਤੀਤ ਕਰ ਰਿਹਾ, ਕਿਉਂ ਗਵਾ ਰਿਹਾ ਜਨਮ ਨੂੰ, ਨਾਮ ਨਹੀਂ ਜਪਦਾ। ਮਹਾਰਾਜ ਆਪਾਂ ਨੂੰ ਵਾਰ ਵਾਰ ਉਪਦੇਸ਼ ਕਰਦੇ ਨੇ, ਸਾਰੀ ਬਾਣੀ ਦਾ ਮਕਸਦ ਨਿਸ਼ਾਨਾ ਇੱਕੋ ਹੀ ਕਿ ਮਨੁੱਖ ਨੂੰ ਨਾਮ ਜਪਣ ਲਈ ਲਾਉਣਾ। ਮਾਇਆ ਮੋਹ ਮਹਾਂ ਸੰਕਟ ਬਨ ਤਾਸਿਓਂ ਰੁਚਿ ਉਪਜਾਵੈ। ਮਾਇਆ ਦਾ ਜੋ ਮੋਹ ਹੈ ਇਹੋ ਬੜਾ ਸੰਕਟ ਦੁੱਖਦਾਈ ਬਨ ਹੁੰਦਾ, ਜੰਗਲ ਹੈ। ਉਹਦੇ ਨਾਲ ਤੂੰ ਆਪਣੇ ਦਿਲ ਨੂੰ, ਦਿਲ ਦੀ ਜਿਹੜੀ ਰੁਚ ਹੁੰਦੀ ਖੁਆਇਸ਼ ਪੈਦਾ ਕਰਦਾ ਰਹਿੰਦਾ, ਇਹਦੇ ਨਾਲ ਜੁੜਨਾ। ਜਿਵੇਂ ਆਪਾਂ ਪੰਗਤੀ ਪੜ੍ਹਦੇ ਹਾਂ ਇਹਦੀ ਬਾਣੀ ਦੀ, ਵਿਸ਼ਰਾਮ ਹੁਣ ਅਸੀਂ ਤਾਂ ਪਕਾਏ ਹੋਏ ਨੇ, ਸਾਨੂੰ ਪਤਾ ਕਿੱਥੇ ਵਿਸ਼ਰਾਮ ਜਾ ਕੇ ਲੱਗਣਾ, ਸੁਣਨ ਵਾਲੇ ਨੂੰ ਬੜਾ ਸੌਖਾ ਲੱਗਦਾ, ਪਰ ਜੇ ਤੁਹਾਨੂੰ ਇਹ ਬਾਣੀ ਪੜ੍ਹਨੀ ਪੈ ਜੇ ਤੁਸੀਂ ਤਾਂ ਵਿਸ਼ਰਾਮ ਨਹੀਂ ਲਾ ਸਕਦੇ, ਕਿਉਂਕਿ ਵਿਸ਼ਰਾਮ ਹੀ ਇਸ ਢੰਗ ਦੇ ਨੇ, ਇਹਦੇ ਪਤਾ ਹੀ ਲੱਗਣਾ ਕਿੱਥੇ ਖੜਨਾ ਵਿਚਾਲੇ ਜਾ ਕੇ। ਇਸ ਕਰਕੇ ਇਹਦੇ ਨਾਲ ਨਾਲ ਸੰਥਿਆ ਹੋ ਸਕਦੀ ਹੈ, ਕੋਈ ਪੋਥੀ ਪ੍ਰਕਾਸ਼ ਕਰੇ ਤਾਂ ਸੰਥਿਆ ਕਰ ਲੈਂਦਾ ਨਾਲ ਉਹ, ਪਰ ਸੁਣਨਾ ਬੜਾ ਸੌਖਾ ਲੱਗਦਾ ਹੁੰਦਾ ਕਿ ਸੁਣ ਰਹੇ ਹਾਂ, ਪਰ ਇਹਨੂੰ ਕਰਨਾ ਜਿਹੜਾ ਉਹ ਜ਼ਿਆਦਾ ਔਖਾ ਹੁੰਦਾ। ਅੰਤਰ ਬਾਹਰ ਸਦਾ ਸੰਗ ਪ੍ਰਭ ਤਾਂ ਸਿਓ ਨੇਹੋ ਨਾ ਲਾਵੈ। ਜੋ ਵਾਹਿਗੁਰੂ ਅੰਦਰ ਬਾਹਰ ਸਦਾ ਹੀ ਅੰਗ ਸੰਗ, ਉਹਦੇ ਨਾਲ ਤੂੰ ਪ੍ਰੇਮ ਨਹੀਂ ਲਾਉਂਦਾ, ਤੇਰੇ ਅੰਦਰ ਵੀ ਹੈ ਤੇਰੇ ਬਾਹਰ ਵੀ ਹੈ, ਉਹਨੂੰ ਕਦੇ ਨਹੀਂ ਕਹਿੰਦਾ ਮੇਰੇ ਅੰਦਰ ਹੈ ਬਾਹਰ ਹੈ। ਉਹ ਜਿਹੜਾ ਪਿਆਰਾ ਵਾਹਿਗੁਰੂ ਸਾਡੇ ਕੋਲ ਰਹਿੰਦਾ ਹਰ ਵਕਤ, ਉਹ ਜਿਹੜਾ ਸਾਡੀ ਮਦਦ ਕਰਦਾ ਸਾਡੇ ਸਰੀਰ ਦੀ, ਸਰੀਰ ਹੈ ਕੀ ਚੀਜ਼, ਮਾਸ ਜਿਹਾ ਐਵੇਂ ਹੱਡੀਆਂ ਜਿਹੀਆਂ, ਕੱਸ ਕੇ ਇੱਕ ਡੰਡਾ ਮਾਰਿਆ ਹੋਵੇ ਲੱਤਾਂ ਬਾਹਾਂ ਸਭ ਟੁੱਟ ਜਾਂਦੇ, ਕੀ ਚੀਜ਼ ਹੈ। ਪਰ ਫਿਰ ਵੀ ਦੇਖ ਲਓ ਵਾਹਿਗੁਰੂ ਇੰਨੀ ਰੱਖਿਆ ਕਰਦਾ ਇਹਦੀ ਸਰੀਰ ਦੀ, ਉਹ ਅੰਦਰ ਬਾਹਰ ਨਾਲ ਤਾਂਹੀਓ ਰੱਖਿਆ ਹੁੰਦੀ ਇਹਦੀ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਨੇ ਦੰਤ ਜੀਭ ਜਿਮ ਰਾਖ ਹੈ ਦੁਸ਼ਟ ਅਰਿਸ਼ਟ ਸੰਘਾਰ। ਦੇਖ ਲਓ ਵੀ ਜੀਭ ਕਿੰਨੀ ਪੋਲੀ ਹੈ ਤੇ ਦੰਦ ਚਾਰੇ ਪਾਸੇ ਕਿੰਨੇ ਸਖਤ ਨੇ, ਪਰ ਜੀਭ ਨੂੰ ਕਦੇ ਆਂਚ ਨਹੀਂ ਆਉਂਦੀ। ਪਰਮਾਤਮਾ ਜਿਵੇਂ ਜੀਭ ਨੂੰ ਬਚਾ ਕੇ ਰੱਖਦਾ ਦੰਦਾਂ ਤੋਂ, ਬੰਦੇ ਨੂੰ ਵੀ ਇਸ ਤਰ੍ਹਾਂ ਕਈ ਮੁਸੀਬਤਾਂ ਤੋਂ ਬਚਾ ਕੇ ਰੱਖਦਾ ਵਾਹਿਗੁਰੂ ਰਾਖਾ। ਕਈ ਵਾਰ ਐਕਸੀਡੈਂਟ ਦੇਖਦੇ ਹੁੰਦੇ, ਗੱਡੀਆਂ ਲੱਗਦੀਆਂ ਖਤਮ ਹੀ ਹੋ ਜਾਂਦੀਆਂ, ਉੱਡ ਹੀ ਜਾਂਦੀ ਬਾਡੀ ਸਾਰੀ ਗੱਡੀ ਦੀ, ਆਪਾਂ ਕਹਿੰਦੇ ਲੈ ਬੰਦੇ ਦਾ ਚੂਰ ਚੂਰ ਹੋ ਗਿਆ ਹੋਣਾ, ਪਰ ਕਹਿੰਦੇ ਬੰਦੇ ਨੂੰ ਝਰੀਟ ਵੀ ਨਹੀਂ ਆਈ। ਉਹ ਕੌਣ ਰੱਖਦਾ? ਉਹ ਵਾਹਿਗੁਰੂ ਆਪ ਬਚਾਉਂਦਾ। ਸਤਿਗੁਰੂ ਕਹਿੰਦੇ ਜਿਹੜਾ ਤੇਰੇ ਅੰਦਰ ਹੈ, ਜਿਹੜਾ ਤੇਰੇ ਬਾਹਰ ਹੈ, ਉਹ ਤੈਨੂੰ ਹਰ ਵਕਤ ਬਚਾਉਂਦਾ ਹੈ, ਤੈਨੂੰ ਰੱਖਦਾ ਹੈ, ਤੂੰ ਉਹਦਾ ਕਦੇ ਧੰਨਵਾਦ ਨਹੀਂ ਕਰਦਾ, ਕਦੇ ਨਹੀਂ ਕਹਿੰਦਾ ਰੱਬਾ ਤੇਰਾ ਬਹੁਤ ਧੰਨਵਾਦ, ਜਿਹਦੇ ਆਪਾਂ ਤੁਰਦੇ ਬੈਠਦੇ ਉੱਠਦੇ ਹਰ ਵਕਤ ਉਹਨੂੰ ਸਾਡਾ ਖਿਆਲ ਰੱਖਣਾ। ਜਿਵੇਂ ਮਾਂ ਛੋਟੇ ਜਿਹੇ ਬੱਚੇ ਦਾ ਬਹੁਤ ਖਿਆਲ ਰੱਖਦੀ ਹੈ, ਸੰਭਾਲ ਸੰਭਾਲ ਕੇ ਰੱਖਦੀ ਹੈ, ਇਸੇ ਤਰ੍ਹਾਂ ਪਰਮਾਤਮਾ ਸਾਡਾ ਮਾਤਾ, ਪਰਮਾਤਮਾ ਹੀ ਪਿਤਾ, ਉਹ ਹਰ ਵਕਤ ਸਾਡਾ ਧਿਆਨ ਰੱਖਦੇ ਨੇ, ਖਾਣ ਪੀਣ ਪਹਿਰਾਉਣ। ਅੱਜ ਰੱਬ ਸਾਡਾ ਧਿਆਨ ਕਰਨਾ ਛੱਡ ਦੇਵੇ, ਆਪਾਂ ਸਕਿੰਟ ਵੀ ਨਹੀਂ ਕੱਢਣਾ, ਉੱਥੇ ਹੀ ਪੁੱਠੇ ਹੋ ਜਾਣਾ ਸਭ ਨੇ। ਇੰਨੀ ਆਪਣੀ ਛਤਰ ਛਾਇਆ ਥੱਲੇ ਉਪਾਲਦਾ ਸਾਨੂੰ, ਪਰ ਫਿਰ ਵੀ ਸਾਡੇ ਮੂੰਹ ਚੋਂ ਕਦੇ ਵਾਹਿਗੁਰੂ ਅੱਖਰ ਨਹੀਂ ਨਿਕਲਦਾ, ਫਿਰ ਵੀ ਅਸੀਂ ਉਹਦਾ ਧੰਨਵਾਦ ਕਰਕੇ ਨਹੀਂ ਕਹਿੰਦੇ ਮੈਂ ਤੇਰਾ ਨਾਮ ਜਪਦਾ। ਅੰਤਰ ਬਾਹਰ ਸਦਾ ਸੰਗ ਪ੍ਰਭ ਤਾਸਿਓ ਨੇਹੋ ਨਾ ਲਾਵੈ, ਉਹਨਾਂ ਪਿਆਰ ਨਹੀਂ ਲਾਉਂਦਾ। ਨਾਨਕ ਮੁਕਤ ਤਾਹੇ ਤੁਮ ਮਨ ਹੋ ਜੇ ਘਟ ਰਾਮ ਸਮਾਵੈ। ਤੁਸੀਂ ਉਹ ਬੰਦੇ ਨੂੰ ਮੁਕਤ ਰੂਪ ਜਾਣੋ ਜਿਹਦੇ ਹਿਰਦੇ ਚ ਰਾਮ ਦਾ ਨਾਮ ਸਮਾ ਗਿਆ, ਵਸ ਗਿਆ, ਜਿੱਥੇ ਪ੍ਰਕਾਸ਼ਮਾਨ ਹੋ ਗਿਆ ਨਾਮ, ਹੋਂਦ ਹੋ ਗਈ ਉਹਦੀ ਨਾਮ ਦੀ, ਸਾਰੇ ਹਾਲ ਦੇ ਵਿੱਚ ਟਿਊਬਾਂ ਲੱਗੀਆਂ, ਬੱਲਬ ਲੱਗੇ ਨੇ, ਰਾਤ ਦਾ ਟਾਈਮ ਹੈ, ਪਰ ਉਹ ਜਗਦੇ ਨਹੀਂ। ਜੇ ਉਹ ਨਹੀਂ ਜਗਦੇ ਤਾਂ ਇੱਥੇ ਹਨੇਰਾ ਰਹੇਗਾ, ਪਰ ਜੇ ਜਗਾ ਦਈਏ ਤਾਂ ਚਾਨਣ ਹੋ ਜਾਣਾ। ਇਹਨੂੰ ਕਹਿੰਦੇ ਨੇ ਕਿ ਹਾਂ ਇੱਥੇ ਚਾਨਣ ਹੋ ਗਿਆ। ਸੋ ਜਿਹੜੇ ਘਰ ਦੇ ਵਿੱਚ ਉਜਾੜ 'ਚ ਘਰ ਬਣੇ ਨੇ, ਜਿੱਥੇ ਕੋਈ ਰਹਿੰਦਾ ਨਹੀਂ ਉੱਥੇ ਹਰ ਟਾਈਮ ਹਨੇਰਾ ਹੀ ਰਹਿੰਦਾ, ਕਹਿੰਦੇ ਇਹ ਤਾਂ ਉਜੜਿਆ ਹੋਇਆ ਘਰ, ਇੱਥੇ ਕੋਈ ਵੱਸਦਾ ਹੀ ਨਹੀਂ। ਪਰ ਜਦੋਂ ਮਾਲਕ ਆ ਕੇ ਉੱਥੇ ਸਫਾਈ ਕਰਕੇ ਟਿਊਬਾਂ ਲਾਈਟਾਂ ਜਗਾ ਦਿੰਦਾ, ਕਹਿੰਦੇ ਇਹ ਘਰ ਵੱਸਦਾ ਰਸਤਾ। ਮਹਾਰਾਜ ਕਹਿੰਦੇ ਤੁਹਾਡੇ ਹਿਰਦੇ 'ਚ ਪਰਮਾਤਮਾ ਦਾ ਵਾਸਾ, ਪਰ ਤੁਸੀਂ ਤਾਂ ਪ੍ਰਕਾਸ਼ ਨਹੀਂ ਕਰ ਸਕੇ ਅੰਦਰ ਮਿਹਨਤ ਕਰਕੇ। ਤੁਹਾਡਾ ਘਰ ਵੀ ਉਜੜਿਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਡੰਗਰ ਵਿੱਚ ਫਿਰਦੇ ਨੇ, ਆਸਾ ਤ੍ਰਿਸ਼ਨਾ ਵੱਡੀਆਂ ਵੱਡੀਆਂ ਡੈਣਾ ਫਿਰਦੀਆਂ ਇਹਦੇ 'ਚ। ਇਹ ਘਰ ਦੇ ਅੰਦਰ ਹੰਗਤਾ ਦੇ ਜਾਲੇ ਲੱਗੇ ਹੋਏ ਨੇ, ਇਸ ਕਰਕੇ ਇਸ ਘਰ ਦੇ ਅੰਦਰ ਪਤਾ ਨਹੀਂ ਕੀ ਕੁਛ ਹੈ ਹਿਰਦੇ ਵਿੱਚ। ਅਤੇ ਜਿੱਦਣ ਮਾਲਕ ਬੈਠ ਗਿਆ, ਮਾਲਕ ਇਹਦਾ ਕੌਣ ਹੈ? ਹਿਰਦੇ ਦਾ ਮਨ। ਉਹ ਮਨ ਚੰਚਲ ਜਿਹੜਾ, ਉਹ ਬਾਹਰ ਹੀ ਰਹਿੰਦਾ, ਹਮੇਸ਼ਾ ਪਰਦੇਸੀ ਹੋਇਆ ਰਹਿੰਦਾ। ਮਹਾਰਾਜ ਜੀ ਨੂੰ ਆਵਾਜ਼ ਮਾਰਦੇ ਨੇ ਬਾਣੀ 'ਚ, ਮਨ ਪਰਦੇਸੀ ਵੇ ਪਿਆਰੇ, ਆਓ ਘਰੇ, ਘਰੇ ਆ ਕੇ ਬੈਠ, ਤੂੰ ਆਪਣੇ ਹਿਰਦੇ ਨੂੰ ਸੰਭਾਲ। ਇੱਕ ਤੇਰੇ ਹਿਰਦੇ 'ਚ ਸ਼ੁਭ ਗੁਣ ਨੇ, ਉਹ ਸ਼ੁਭ ਗੁਣ ਦੱਬ ਗਏ ਨੇ, ਵੱਡਾ ਵੱਡਾ ਘਾਹ ਖੜਾ ਹੋ ਗਿਆ ਇੱਥੇ, ਹਉਮੈ ਦਾ, ਹੰਗਤਾ, ਮਮਤਾ, ਵਿਕਾਰਾਂ ਦਾ ਘਾਹ। ਤੂੰ ਆ ਕੇ ਘਰ ਨੂੰ ਸਾਫ਼ ਕਰ, ਤੂੰ ਤਾਂ ਬਾਹਰ ਹੀ ਤੁਰਿਆ ਫਿਰਦਾ ਰਹਿਣਾ। ਜਿੱਦਣ ਮਨ ਆਪਣੇ ਘਰ 'ਚ ਮੁੜ ਆਉਂਦਾ, ਉਦਣ ਮਨ ਬੰਦਗੀ 'ਚ ਲੱਗ ਗਿਆ, ਘਰ 'ਚ ਆ ਗਿਆ, ਉਦਣ ਹੀ ਆਪਣੀ ਕਿਰਪਾ ਮਹਾਰਾਜ ਦੀ ਹੋ ਜਾਂਦੀ, ਪ੍ਰਕਾਸ਼ ਹੋ ਜਾਂਦਾ। ਮਹਾਰਾਜ ਕਹਿੰਦੇ ਰੱਬ ਦੇ ਚਰਨਾਂ 'ਚ ਹੀ ਟਿਕਾਓ ਹੈ, ਹੋਰ ਕਿਤੇ ਟਿਕਾਓ ਨਹੀਂ ਮਿਲਣਾ ਤੁਹਾਨੂੰ। ਗੌੜੀ ਮਹੱਲਾ ਨਾਵਾਂ, ਨੌਵੇਂ ਪਾਤਸ਼ਾਹ ਗੌੜੀ ਰਾਗ 'ਚ ਫਰਮਾਉਂਦੇ ਨੇ, ਸਾਧੋ ਰਾਮ ਸਰਨ ਬਿਸਰਾਮਾ। ਮਹਾਰਾਜ ਕਹਿੰਦੇ ਸੰਤੋ ਗੁਰਮੁਖੋ ਪਿਆਰਿਓ ਭਗਤੋ ਗੁਰਸਿੱਖੋ ਭਾਈ, ਤੁਸੀਂ ਰਾਮ ਪਰਮੇਸ਼ਰ ਦੀ ਸ਼ਰਨ ਵਿੱਚ ਸਥਿਤੀ ਕਰੋ, ਟਿਕਾਓ ਕਰੋ, ਉਹਦੇ ਚਰਨਾਂ ਨਾਲ ਜੁੜੋ। ਵੇਦ ਪੁਰਾਣ ਪੜ੍ਹੇ ਕੋ ਇਹ ਗੁਣ, ਸਿਮਰੇ ਹਰ ਕੋ ਨਾਮਾ ਰਹਾਓ। ਵੇਦਾਂ ਪੁਰਾਣਾਂ ਦੇ ਪੜ੍ਹਨ ਦਾ ਇਹੋ ਗੁਣ ਹੁੰਦਾ, ਲਾਭ ਹੁੰਦਾ, ਜਿਹੜਾ ਹਰੀ ਦਾ ਨਾਮ ਸਿਮਰਨਾ ਹੈ। ਜੇ ਬੰਦਾ ਵੇਦ ਪੜ੍ਹ ਲੇ ਚਾਰੇ, ਪੁਰਾਣ ਵੀ ਪੜ੍ਹ ਲੇ 18, ਸ਼ਾਸਤਰ ਵੀ ਪੜ੍ਹ ਲੇ 6, ਉਪਨਿਸ਼ਦਾਂ ਵੀ ਪੜ੍ਹ ਲਈਆਂ, ਸਾਰੇ ਗ੍ਰੰਥ ਪੜ੍ਹ ਲਏ ਬੰਦੇ ਨੇ, ਕੋਈ ਗ੍ਰੰਥ ਨਾ ਛੱਡੇ ਧਾਰਮਿਕ, ਉਹਦਾ ਕੋਈ ਫਾਇਦਾ ਨਹੀਂ ਜਦੋਂ ਤੱਕ ਉਹਦੇ ਵਿੱਚ ਲਿਖੀ ਹੋਈ ਸਿੱਖਿਆ ਨੂੰ ਕਮਾਉਂਦਾ ਨਹੀਂ, ਜਦੋਂ ਤੱਕ ਪਰਮਾਤਮਾ ਦਾ ਨਾਮ ਨਹੀਂ ਜਪਦਾ। ਬੇਦਾਮ ਹੈ ਨਾਮ ਉੱਤਮ, ਸੋ ਸੁਣਾ ਹੈ ਨਾਹੀ, ਫਿਰ ਹੈ ਜਿਉਂ ਬੇਤਾਲਿਆ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗੱਲ ਹੀ ਹੋਛੀਆਂ। ਸਿਮਰਤੀਆਂ ਸ਼ਾਸਤਰ ਕੀ ਕਹਿੰਦੇ ਨੇ? ਨਾਮ ਜਪੋ। ਪਰ ਬੰਦਾ ਉਹਨਾਂ ਨੂੰ ਪੜ੍ਹ ਕੇ ਹੰਕਤਾ ਸਹਿਤ ਹੋ ਕੇ, ਮੈਨੂੰ ਬੜਾ ਗਿਆਨ ਹੋ ਗਿਆ, ਮੈਨੂੰ ਬੜੀ ਨੌਲੇਜ ਹੈ ਇਹਨਾਂ ਗੱਲਾਂ ਦੀ, ਉਹ ਨੌਲੇਜ ਹੀ ਤਾਂ ਮਾਰਦੀ ਹੈ ਸਾਨੂੰ। ਕਿਉਂਕਿ ਪੜ੍ਹ ਲਿਖ ਕੇ ਬੰਦੇ ਨੂੰ ਜਿਹੜਾ ਗਿਆਨ ਹੋ ਗਿਆ, ਉਸ ਗਿਆਨ ਨੇ ਹੀ ਹੰਕਾਰ ਦੇ ਦਿੱਤਾ ਇਹਨੂੰ। ਤਾਂਹੀਓ ਸਤਿਗੁਰੂ ਕਹਿੰਦੇ ਪੜ੍ਹਿਆ ਮੂਰਖ ਆਖੀ ਹੈ ਜਿਸ ਲਭ ਲੋਭ ਅਹੰਕਾਰ ਆ, ਕਿਉਂਕਿ ਉਹਨੇ ਜਿਹੜੀ ਸਿੱਖਿਆ ਸੀ ਉਹ ਕਮਾਈ ਨਹੀਂ, ਮਾਇਆ ਦੇ ਮਗਰੀ ਲੱਗ ਗਿਆ, ਨਾਮ ਜਪਿਆ ਹੀ ਨਹੀਂ। ਲੋਭ ਮੋਹ ਮਾਇਆ ਮਮਤਾ ਫੁਨ ਔ ਬਿਖਿਆਨ ਕੀ ਸੇਵਾ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਫਿਰ ਮਾਇਆ ਦੀ ਮਮਤਾ ਅਤੇ ਵਿਸ਼ਿਆਂ ਦੀ ਸੇਵਾ ਕਰਨੀ, ਵਿਸ਼ਿਆਂ ਦਾ ਭੋਗਣਾ। ਹਰਖ ਸੋਗ ਪਰਸੈ ਜਿਹ ਨਾਹਨ, ਸੋ ਮੂਰਤ ਹੈ ਦੇਵਾ। ਹਰਖ ਸੋਗ ਸਾਰੇ ਵਿਕਾਰ ਜੀ ਨੂੰ ਪਾਉਂਦੇ ਹੀ ਨਹੀਂ। ਉਹ ਸੰਸਾਰ ਦੇ ਵਿੱਚ ਦੇਵਾ ਮੂਰਤ ਭਾਵ ਪ੍ਰਕਾਸ਼ ਰੂਪ ਪਰਮੇਸ਼ਰ ਦਾ ਹੀ ਸਰੂਪ ਬਣ ਜਾਂਦਾ ਹੈ। ਸੋ ਮੂਰਤ ਹੈ ਦੇਵਾ, ਇੱਥੇ ਦੇਵਾ ਪਰਮਾਤਮਾ ਨੂੰ ਕਿਹਾ ਹੈ, ਦੇਵਾ ਪ੍ਰਕਾਸ਼ ਰੂਪ। ਕਈ ਕਹਿੰਦੇ ਕਿ ਕੱਲਾ ਹੀ ਧੰਨ ਗੁਰੂ ਨਾਨਕ ਕਹੋ, ਇਹ ਗੁਰੂ ਨਾਨਕ ਦੇਵ ਜੀ ਨਾ ਕਹੋ, ਇਹ ਹਿੰਦੂਆਂ ਦਾ ਅੱਖਰ ਹੈ ਦੇਵ, ਉਹ ਦੇਵਾ ਨਹੀਂ, ਦੇਵਾ ਪ੍ਰਕਾਸ਼ ਰੂਪ ਨੂੰ ਕਹਿੰਦੇ ਨੇ। ਇੱਥੇ ਦੇਖੋ, ਸੋ ਮੂਰਤ ਹੈ ਦੇਵਾ, ਦੇਵਾ ਮੂਰਤ ਕੌਣ ਹੈ? ਪ੍ਰਕਾਸ਼ ਮੂਰਤ ਕੌਣ ਹੈ? ਪਰਮਾਤਮਾ। ਹਰ ਮੂਰਤ, ਅਕਾਲ ਮੂਰਤ ਕਿ ਨਹੀਂ ਨਾਮ ਨੇ ਉਹਦੇ। ਇਹ ਸਾਰੇ ਸੰਸਾਰ ਦੇ ਲੋਕ ਇੱਕ ਦੂਜੇ ਨੂੰ ਨਫ਼ਰਤ ਕਰਦੇ ਨੇ, ਧਰਮਾਂ ਨੂੰ ਨਫ਼ਰਤ ਕਰਦੇ ਇੱਕ ਦੂਜੇ ਨੂੰ, ਉਹ ਮਾੜਾ, ਉਹ ਮਾੜਾ। ਇਹ ਮਾੜਾ ਕੋਈ ਵੀ ਨਹੀਂ, ਪਰ ਮਾੜਾ ਇਹਨਾਂ ਦਾ ਮਨ ਹੀ ਹੈ, ਹਰੇਕ ਦਾ ਮਨ ਮਾੜਾ, ਕਦੇ ਮਿਲੇ ਨਹੀਂ, ਵਰਤੇ ਨਹੀਂ ਕਿਸੇ ਨੂੰ, ਇਸ ਕਰਕੇ ਸਭ ਨੂੰ ਮਾੜਾ ਕਹੀ ਜਾਂਦੇ ਨੇ। ਮਾੜਾ ਤਾਂ ਕੋਈ ਵੀ ਨਹੀਂ, ਮਾੜੇ ਤਾਂ ਆਪਾਂ ਹੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਸੋ ਇਸ ਕਰਕੇ ਅਸੀਂ ਵੀ ਮਾੜੇ ਹਾਂ, ਅਸੀਂ ਬੁਰੇ ਹਾਂ, ਤਾਂਹੀਓ ਸਾਨੂੰ ਦੂਜਾ ਬੁਰਾ ਲੱਗਦਾ। ਜੇ ਅਸੀਂ ਚੰਗੇ ਹੋਈਏ ਤਾਂ ਸਾਰੀ ਦੁਨੀਆ ਹੀ ਸਾਨੂੰ ਚੰਗੀ ਲੱਗੇ। ਸੁਰਗ ਨਰਕ ਅੰਮ੍ਰਿਤ ਬਿਖ ਇਹ ਸਭ, ਤਿਉਂ ਕੰਚਨ ਯਾਰ ਪੈਸਾ। ਸਵਰਗ ਤੇ ਨਰਕ, ਅੰਮ੍ਰਿਤ ਤੇ ਜ਼ਹਿਰ, ਇਹਨਾਂ ਸਭਨਾਂ ਨੂੰ ਇੱਕ ਸਾਰ ਜਾਣਦਾ ਰੱਬ ਦਾ ਪਿਆਰਾ। ਸੋਨਾ ਤੇ ਪੈਸੇ, ਤਾਂਬੇ ਨੂੰ ਇੱਕ ਸਾਰ ਹੀ ਜਾਣਦਾ। ਉਸਤਤ ਨਿੰਦਾ ਇਹ ਸਮਝਾ ਕੈ, ਲੋਭ ਮੋਹ ਫੁਨ ਤੈਸਾ। ਉਸਤਤੀ ਹੋ ਗਈ, ਨਿੰਦਿਆ ਹੋ ਗਈ, ਇਹਨੂੰ ਇੱਕ ਸਮਾਨ ਹੀ ਸਮਝਦਾ। ਉਵੇਂ ਹੀ ਜਿਸ ਨੂੰ ਲੋਭ ਤੇ ਸੰਤੋਖ, ਮੋਹ ਤੇ ਵਿਰਾਗ ਇੱਕ ਬਰਾਬਰੀ ਹੈ, ਉਹ ਕਿਉਂਕਿ ਇਸ ਕੈਟਾਗਰੀ ਚੋਂ ਬਾਹਰ ਹੀ ਚਲਿਆ ਗਿਆ। ਜਿਵੇਂ ਜਹਾਜ਼ ਹੈ, ਜਹਾਜ਼ ਜਦੋਂ ਉੱਡ ਜਾਂਦਾ ਧਰਤੀ ਦੀਆਂ ਸਾਰੀਆਂ ਗੱਲਾਂ ਉਹਦੇ ਲਾਗੂ ਨਹੀਂ ਹੁੰਦੀਆਂ ਫਿਰ, ਕਿਉਂਕਿ ਧਰਤੀ ਦੇ ਉੱਤੇ ਤਾਂ ਕਈ ਕਾਨੂੰਨ ਨੇ, ਲਾਲ ਬੱਤੀਆਂ ਹਰੀਆਂ ਬੱਤੀਆਂ ਦੇ ਕਾਨੂੰਨ ਨੇ, ਸੜਕ ਦੇ ਕਾਨੂੰਨ ਨੇ, ਵਿੱਚ ਮਕਾਨ ਨੇ, ਸਮੁੰਦਰ। ਜਹਾਜ਼ ਲਈ ਨਾ ਸਮੁੰਦਰ, ਨਾ ਬੱਤੀਆਂ, ਨਾ ਫਰੀ ਵੇ, ਨਾ ਕੁਛ, ਨਾ ਕੁਛ, ਨਾ ਕੁਛ, ਕੁਛ ਵੀ ਨਹੀਂ, ਕੁਛ ਨਹੀਂ ਆਉਣਾ ਉਹਦੇ ਅੱਗੇ, ਉਹ ਰਸਤਾ ਹੀ ਹੋਰ ਹੈ। ਇਸੇ ਤਰ੍ਹਾਂ ਭਗਤੀ ਦੇ ਵਿੱਚ ਇਹ ਸਾਰੀਆਂ ਚੀਜ਼ਾਂ, ਜਦੋਂ ਭਗਤੀ ਦਾ ਜਹਾਜ਼ ਸੁਰਤੀ ਕੇ ਮਾਰਗ ਚੱਲ ਕੇ ਉਲਟੀ ਨਦਰ ਪ੍ਰਗਾਸੀ, ਜਦੋਂ ਸੁਰਤੀ ਦੇ ਮਾਰਗ ਤੇ ਚੱਲ ਕੇ ਬਿਰਤੀ ਉੱਪਰ ਨੂੰ ਗਈ, ਸ਼ਬਦ ਵਿੱਚ ਜੁੜੀ, ਸ਼ਬਦ ਦੇ ਜਹਾਜ਼ ਵਿੱਚ ਜਦੋਂ ਬਿਰਤੀ ਉੱਡੀ, ਆਹ ਸਾਰੀਆਂ ਚੀਜ਼ਾਂ ਉੱਥੇ ਕਿੱਥੇ ਰਹਿ ਜਾਂਦੀਆਂ ਨੇ? ਇਹ ਲੋਭ ਮੋਹ ਵਿਸ਼ੇ ਵਿਕਾਰ ਹਰਖ ਸੋਗ, ਸਵਰਗ ਨਰਕ ਅੰਮ੍ਰਿਤ ਬਿਖ, ਕੰਚਨ ਪੈਸਾ ਉਸਤਤ ਨਿੰਦਾ ਲੋਭ, ਸਭ ਖਤਮ ਹੋ ਜਾਂਦੇ ਨੇ, ਕਿਉਂਕਿ ਬਿਰਤੀ ਇੰਨੀ ਉੱਚੀ ਉੱਠ ਚੁੱਕੀ, ਸੁਰਤੀ ਸਰੀਰ ਤੋਂ ਵੀ ਉੱਚੀ, ਬੰਦ ਬੰਦ ਕੱਟਿਆ ਜਾ ਰਿਹਾ। ਸੁਖਮਨੀ ਸਾਹਿਬ ਦਾ ਪਾਠ ਕਰੋ। ਜਲਾਦ ਕਹਿਣ ਲੱਗਿਆ, ਤੁਸੀਂ ਮੈਂ ਦੇਖ ਰਿਹਾ ਮੱਥੇ ਤੇ ਤਿਉੜੀ ਨਹੀਂ, ਕੋਈ ਸੀ ਨਹੀਂ, ਓਏ ਜਲਾਦਾ ਤੂੰ ਆਪਣਾ ਕੰਮ ਕਰ, ਤੂੰ ਤੈਨੂੰ ਜਿਹੜਾ ਕਿਹਾ ਉਹ ਕਰ, ਮੈਨੂੰ ਤੂੰ ਆਪਣਾ ਪਾਠ ਕਰਨ ਦੇ। ਆਪਣੀ ਬੰਦਗੀ ਚ ਜੁੜੇ ਹੋਏ ਭਾਈ ਮਨੀ ਸਿੰਘ ਜੀ ਸੁਰਤੀ ਦੇ ਮਾਰਗ ਤੇ ਚਲੇ ਗਏ ਨੇ, ਸ਼ਬਦ ਨਾਲ ਜੁੜ ਕੇ ਬੈਠੇ ਨੇ, ਸੁਰਤੀ ਤੇ ਸ਼ਬਦ ਦਾ ਮਿਲਾਪ ਕਰਕੇ ਸਰੀਰ ਨੂੰ ਛੱਡ ਕੇ ਉੱਤੇ ਚਲੇ ਗਏ ਨੇ, ਦਸਮ ਦੇ ਵਿੱਚ, ਦਸਮ ਦੁਆਰ ਤੱਕ। ਬਸ ਭਾਵੇਂ ਥੱਲੇ ਵਾਲਾ ਸਾਰਾ ਸਰੀਰ ਗਲ ਤੱਕ ਵੜਦੇ, ਉਹ ਸੁਰਤੀ ਉੱਤੇ ਚਲੀ ਗਈ। ਬਾਬਾ ਸੋਹਣ ਸਿੰਘ ਜੀ ਵਿਧੀ ਚੰਦੀਏ ਜਦੋਂ ਉਹਨਾਂ ਨੇ ਸਰੀਰ ਛੱਡਿਆ ਸੀ, ਉਹ ਐਂ ਹੋਇਆ ਸੀ, ਉਹ ਸੁਰਤੀ ਚੜਾ ਲਈ ਉੱਪਰ। ਡਾਕਟਰਾਂ ਨੂੰ ਕਹਿੰਦੇ ਦੇਖੋ ਨਬਜ਼, ਕਹਿੰਦੇ ਇਹ ਤਾਂ ਖੜੀ ਹੈ, ਦੇਖੋ ਦਿਲ, ਕਹਿੰਦੇ ਇਹ ਵੀ ਖੜਾ। ਬਾਬਾ ਜੀ ਤੁਸੀਂ ਕਿੱਦਾਂ ਗੱਲਾਂ ਕਰੀ ਜਾਂਦੇ ਹੋ? ਕਹਿੰਦੇ ਮੈਂ ਉੱਤੇ ਆ ਗਿਆ ਸਿਰ 'ਚ, ਆਪਣੀ ਮਰਜ਼ੀ ਨਾਲ ਗੱਲਾਂ ਕਰ ਰਿਹਾ, ਮੈਂ ਸਰੀਰ ਛੱਡ ਚੁੱਕਿਆ, ਸਿਰਫ ਉਨਾ ਹੀ ਹਿੱਸਾ ਮੇਰਾ ਕੰਮ ਕਰ ਰਿਹਾ ਗਲ ਤੱਕ। ਇਹ ਚੀਜ਼ਾਂ ਸਾਰੀਆਂ ਹੁੰਦੀਆਂ ਨੇ ਜਦੋਂ ਆਪਾਂ ਸੁਰਤੀ ਦੇ ਨਾਲ, ਸ਼ਬਦ ਨਾਲ ਸੁਰਤੀ ਨੂੰ ਜੋੜਦੇ ਹਾਂ, ਇੱਕਦਮ ਅਸਮਾਨ ਤੇ ਨੂੰ ਚਲੇ ਜਾਂਦਾ ਕੰਮ, ਸਭ ਕੁਝ ਥੱਲੇ ਹੀ ਰਹਿ ਜਾਂਦਾ। ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਅੱਜ ਮਹਾਰਾਜ ਨੇ ਦੱਸਿਆ ਆਪਾਂ ਨੂੰ, ਲੋਭ ਸਰੀਰ ਵਿੱਚ ਹੈ, ਮੋਹ ਹੈ, ਮਮਤਾ ਹੈ, ਹਰਖ ਸੋਗ ਹੈ, ਸਵਰਗ ਨਰਕ ਅੰਮ੍ਰਿਤ ਬੇਖ, ਕੰਚਨ ਪੈਸਾ ਉਸਤਤ ਨਿੰਦਾ, ਇਹ ਸਾਰਾ ਸਰੀਰ ਅੰਦਰ ਹੈ। ਜਦੋਂ ਆਪਾਂ ਸਰੀਰ ਨੂੰ ਹੀ ਛੱਡ ਦਿੱਤਾ, ਜਿਉਂਦੇ ਜੀ ਮਾਇਆ ਛੱਡ ਦਿੱਤੀ, ਸ਼ਬਦ ਵਿੱਚ ਜੁੜ ਗਏ, ਬਸ ਇਹ ਚੀਜ਼ਾਂ ਖਤਮ ਹੋ ਜਾਂਦੀਆਂ ਨੇ। ਕੋਈ ਉਹਨੂੰ ਗਾਲਾਂ ਕੱਢਦਾ, ਕੋਈ ਮਿੱਠਾ ਬੋਲਦਾ, ਕੋਈ ਉਹਨੂੰ ਕੁਛ ਕਰਦਾ, ਕੋਈ ਕੁਛ ਕਰਦਾ, ਉਹਨੂੰ ਕੋਈ ਮਤਲਬ ਨਹੀਂ ਉਹਨਾਂ ਨਾਲ, ਉਹ ਇਸ ਚੀਜ਼ ਤੋਂ ਹੀ ਉੱਚਾ ਉੱਠ ਗਿਆ। ਹੁਣ ਜਹਾਜ਼ ਉੱਡਿਆ ਜਾਂਦਾ ਅਸਮਾਨ ਵਿੱਚ, ਉਹਨੂੰ ਥੱਲਿਓਂ ਕੋਈ ਕੁਹਾੜਾ ਲੈ ਕੇ ਕਹੇ ਮੈਂ ਤੈਨੂੰ ਵੱਢ ਦੂੰ, ਜਹਾਜ਼ ਨੂੰ ਕੀ ਫਰਕ ਪੈਂਦਾ? ਕੋਈ ਗਾਲਾਂ ਕੱਢੀ ਜਾਵੇ ਜਹਾਜ਼ ਨੂੰ, ਉਹਨੂੰ ਕੀ ਫਰਕ ਪੈਂਦਾ? ਉੱਥੇ ਕੀ ਅਸਰ ਹੈ? ਕੋਈ ਤੀਲੀ ਬਾਲ ਕੇ ਖੜ ਜੇ ਮੈਂ ਤੈਨੂੰ ਅੱਗ ਲਾ ਦੂੰ, ਜਹਾਜ਼ ਨੂੰ ਅੱਗ ਲੱਗਦੀ? ਇੱਦਾਂ ਜਹਾਜ਼ ਤਾਂ ਇੰਨੀ 40,000 ਫੁੱਟ ਤੇ ਜਾ ਰਿਹਾ, ਉਹਨੂੰ ਕੀ ਫਰਕ ਪੈਂਦਾ? ਜਹਾਜ਼ ਨੂੰ ਧਰਤੀ ਦੀ ਕਿਸੇ ਚੀਜ਼ ਦਾ ਕੋਈ ਅਸਰ ਨਹੀਂ ਪੈਂਦਾ, ਕਿਉਂਕਿ ਉਹ ਨਿਰਲੇਪ ਹੋ ਚੁੱਕਿਆ, ਤਾਹਾਂ ਜਾ ਚੁੱਕਿਆ। ਮਹਾਰਾਜ ਕਹਿੰਦੇ ਸ਼ਬਦ ਤੇ ਸੁਰਤ ਨੂੰ ਮਿਲਾਪ ਕਰਕੇ ਜਦੋਂ ਗੁਰਸਿੱਖ ਉੱਪਰ ਜਾਂਦਾ ਦਸਮ ਦੁਆਰ ਤੇ, ਸਭ ਕੁਛ ਖਤਮ ਹੋ ਜਾਂਦਾ। ਉਹਨੂੰ ਭਾਵੇਂ ਖਤਮ ਵੀ ਕਰ ਦਿਓ, ਉਹਨੂੰ ਕੋਈ ਮਤਲਬ ਨਹੀਂ ਹੈ, ਉਹ ਤਾਂ ਬੈਠਾ ਹੀ ਉਹਦੇ ਹੁਕਮ ਵਿੱਚ। ਸੋ ਇਸ ਕਰਕੇ ਜਿਨ੍ਹਾਂ ਨੂੰ ਨਾਮ ਦਾ ਰੰਗ ਚੜ ਜਾਂਦਾ, ਦੋ ਫਾੜੇ ਕਰ ਦਿੱਤੇ ਭਾਈ ਮਤੀ ਦਾਸ ਨੇ, ਉਹਨੂੰ ਕੀ ਫਰਕ ਪਿਆ? ਉਹ ਤਾਂ ਕਹਿੰਦਾ ਬਈ ਤਾਂ ਸਰੀਰ ਅੰਦਰ ਹੈ ਹੀ ਨਹੀਂ ਮੈਂ। ਤਾਂ ਮਹਾਰਾਜ ਕਹਿੰਦੇ ਇੰਨੀ ਉੱਚੀ ਅਵਸਥਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਆਪਣਾ ਸੀਸ ਦੇ ਦਿੱਤਾ, ਜਿਨ੍ਹਾਂ ਨੇ ਹਿੰਦੂ ਧਰਮ ਵਾਸਤੇ ਜੰਜੂ ਬਚਾਉਣ ਲਈ ਬਖਸ਼ਿਸ਼ਾਂ ਕੀਤੀਆਂ ਮਹਾਰਾਜ ਨੇ। ਦੁੱਖ ਸੁਖੇ ਵਾਧੇ ਜਿਹੇ ਨਾ ਹਨ ਤੇ ਤੁਮ ਜਾਨੋ ਗਿਆਨੀ। ਦੁੱਖ ਅਤੇ ਸੁੱਖ ਜਿਹੜੇ ਪੁਰਸ਼ ਇਹਨਾਂ ਵਿੱਚ ਨਹੀਂ ਬੰਨੇ ਹੋਏ ਨੇ, ਬੰਨੇ ਹੀ ਨਹੀਂ ਹੋਏ, ਦੁੱਖ ਅਤੇ ਸੁੱਖ ਨੂੰ ਮੰਨਦੇ ਨਹੀਂ। ਦੁੱਖ ਤੇ ਸੁੱਖ ਇਹ ਦੋਵੇਂ ਜਿਹਨੂੰ ਪੀੜਾ ਨਹੀਂ ਦਿੰਦੇ, ਉਹਨੂੰ ਸਮਝੋ ਗਿਆਨੀ, ਬ੍ਰਹਮ ਗਿਆਨ ਵਿੱਚ ਹੈ ਉਹ। ਨਾਨਕ ਮੁਕਤ ਤਾਹੇ ਤੁਮ ਮਾਨੋ, ਇਹ ਵਿਦਕੋ ਜੋ ਪ੍ਰਾਨੀ। ਮਹਾਰਾਜ ਕਥਨ ਕਰਦੇ ਜੋ ਬੰਦਾ ਇਸ ਤਰ੍ਹਾਂ ਦਾ, ਤੁਸੀਂ ਮੁਕਤ ਸਰੂਪ ਮੰਨੋ ਬੰਦੇ ਨੂੰ। ਮੁਕਤ ਸਰੂਪ ਹੈ ਬੰਦਾ ਕਿਉਂਕਿ ਉਹ ਮੁਕਤ ਹੋ ਚੁੱਕਿਆ ਸਾਰੇ ਬੰਧਨਾਂ ਤੋਂ ਜਿਹੜੇ ਦੱਸ ਕੇ ਆਏ ਹੈ। ਗੌੜੀ ਮਹੱਲਾ ਨਾਵਾਂ ਮਨ ਰੇ ਕਹਾਂ ਭਇਓ ਤੈ ਬੌਰਾ। ਆਪਣੇ ਮਨ ਨੂੰ ਸਮਝਾਓ ਵੀ ਅੰਦਰ ਹੀ ਬੈਠਾ, ਬਾਹਰ ਵੀ ਜਾ ਆਉਂਦਾ, ਅੰਦਰ ਵੀ ਬੈਠਾ, ਸ਼ਰਾਰਤੀ ਚੰਚਲ ਬਹੁਤ ਮੂਰਖ ਜਿਹਾ ਹੈ, ਇਹ ਹੂੜ ਮੱਤ ਜਿਹਾ, ਪਤਾ ਨਹੀਂ ਲੱਗਦਾ ਚੰਗਾ ਭਲਾ ਟੇਕਿਆ ਟਕਾਇਆ ਹੋਰ ਹੀ ਕੁਛ ਕਰ ਦਿੰਦਾ। ਕਹਿੰਦੇ ਨੇ ਹੇ ਮਨ ਤੂੰ ਕਿਸ ਵਾਸਤੇ ਝੱਲਾ ਹੋ ਗਿਆ, ਪਾਗਲ ਕਿਉਂ ਹੋਇਆ ਬੈਠਾ, ਬਹੁਤਾ ਪਾਗਲ ਹੈ ਤੂੰ। ਐਹਨੇ ਸੇ ਔਧ ਘਟਾ ਨਹੀਂ ਜਾਣਾ ਭਇਓ ਲੋਭ ਸੰਗ ਹੋਰਾ ਰਹਾਓ। ਦਿਨ ਰਾਤ ਤੇਰੀ ਉਮਰ ਘਟਦੀ ਜਾ ਰਹੀ, ਤੂੰ ਜਾਣਦਾ ਹੀ ਨਹੀਂ, ਤੂੰ ਲੋਭ ਦੀ ਸੰਗਤ ਕਰਕੇ ਹੌਲਾ ਤੁੱਛ ਜਿਹਾ ਹੋ ਗਿਆ, ਇੰਨਾ ਲੋਭੀ, ਇੰਨਾ ਕਾਮੀ ਹੰਕਾਰੀ ਤੂੰ, ਹੋਰ ਹੀ ਪਾਸੇ ਤੁਰਿਆ ਫਿਰਦਾ। ਜੋ ਤਨ ਤੈ ਆਪਣੋ ਕਰ ਮਾਨਿਓ ਹਰ ਸੁੰਦਰ ਗ੍ਰਹਿ ਨਾਰੀ। ਜਿਹੜੇ ਸਰੀਰ ਨੂੰ ਤੂੰ ਆਪਣਾ ਕਰਕੇ ਮੰਨਿਆ ਤੇ ਸੁੰਦਰ ਇਸਤਰੀ ਤੇ ਘਰ ਆਦਿ ਸਾਰੇ ਆਪਣੇ ਮੰਨੇ ਆ, ਇਹਨ ਮੈਂ ਕਛ ਤੇਰੋ ਰੇ ਨਾਹਨ ਦੇਖੋ ਸੋਚ ਵਿਚਾਰੀ। ਕਹਿੰਦੇ ਮਨ ਇਹਨਾਂ ਵਿੱਚੋਂ ਤੇਰਾ ਕੁਛ ਵੀ ਨਹੀਂ, ਤੂੰ ਆਪਣੇ ਮਨ ਵਿੱਚ ਸੋਚ ਵਿਚਾਰ ਕੇ ਦੇਖ, ਇਹ ਤਾਂ ਐਵੇਂ ਲੱਗਦੇ ਨੇ ਵੀ ਮੇਰੇ ਨੇ, ਇਹਨਾਂ ਚੋਂ ਕੌਣ ਆ ਤੇਰਾ, ਇਹ ਤਾਂ ਸਿਰਫ ਤੈਨੂੰ ਇੱਕ ਪਸ਼ੂ ਵਾਂਗੂ ਵਰਤਦੇ ਨੇ, ਬਸ ਲਿਆਈ ਜਾ ਕਮਾਈ ਜਾ, ਲਿਆਈ ਜਾ ਕਮਾਈ ਜਾ, ਰੱਖੀ ਜਾ ਭੱਜ ਜਾ, ਹੋਰ ਲਿਆ ਹੋਰ ਲਿਆ ਹੋਰ ਲਿਆ, ਇਹੀ ਕੰਮ ਆ ਨਾ ਤੇਰਾ, ਹੋਰ ਕੰਮ ਕੀ ਤੇਰਾ। ਰਤਨ ਜਨਮ ਆਪਣੋ ਤੈਂ ਹਾਰਿਓ ਗੋਬਿੰਦ ਗਤ ਨਹੀਂ ਜਾਣੀ। ਰਤਨ ਵਾਂਗੂ ਅਮੋਲਕ ਮਨੁੱਖਾ ਜਨਮ ਤੂੰ ਆਪਣਾ ਹਾਰ ਹੀ ਦਿੱਤਾ, ਕਿਉਂਕਿ ਗੋਬਿੰਦ ਦੀ ਪ੍ਰਾਪਤੀ ਦੀ ਯੁਗਤੀ ਤੂੰ ਸਮਝੀ ਹੋਈ ਨਹੀਂ ਹੈ। ਨਿਮਕ ਨਾ ਲੀਨ ਭਇਓ ਚਰਨਨ ਸਿਉ ਬਿਰਥਾ ਆਉ ਦਸਿਰਾਨੀ। ਇੱਕ ਨਿਮਕ ਮਾਤਰ ਵੀ ਤੂੰ ਚਰਨਾਂ ਨਾਲ ਲੀਨ ਹੀ ਨਹੀਂ ਹੋਇਆ, ਇਸ ਲਈ ਤੂੰ ਆਪਣੀ ਉਮਰ ਵਿਅਰਥੀ ਗਵਾ ਲਈ। ਕਹੋ ਨਾਨਕ ਸੋਈ ਨਰ ਸੁਖੀਆ ਰਾਮ ਨਾਮ ਗੁਣ ਗਾਵੈ। ਮਹਾਰਾਜ ਕਥਨ ਕਰਦੇ ਉਹ ਬੰਦਾ ਸੁਖੀ ਹੈ ਜੋ ਪਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਹੈ, ਵਾਹਿਗੁਰੂ ਦੇ ਗੁਣ ਗਾਉਂਦਾ ਹੈ। ਔਰ ਸਗਲ ਜਗ ਮਾਇਆ ਮੋਹਿਆ ਨਿਰਭੈ ਪਦ ਨਹੀਂ ਪਾਵੈ। ਹੋਰ ਸਾਰਾ ਸੰਸਾਰ ਮਾਇਆ ਦਾ ਮੋਹਿਆ ਹੋਇਆ ਅਤੇ ਨਿਰਭੈ ਪਦਵੀ ਨੂੰ ਉਹ ਪ੍ਰਾਪਤ ਹੀ ਨਹੀਂ ਕਰਦਾ। ਦੌੜੀ ਮਹੱਲਾ ਨਾਵਾਂ ਨਰ ਅਚੇਤ ਪਾਪ ਤੇ ਡਰ ਰੇ। ਮਹਾਰਾਜ ਕਹਿੰਦੇ ਅਚੇਤ ਅਗਿਆਤ ਪੁਰਸ਼ਾ ਤੂੰ ਪਾਪ ਕਰਮਾਂ ਤੋਂ ਡਰ, ਨਰ ਅਚੇਤ ਪਾਪ ਤੇ ਡਰ ਰੇ। ਅਥਵਾ ਐਸਾ ਵੀ ਕਹਿੰਦੇ ਨਰ ਅਚੇਤ ਪਾਪ ਤੇ ਡਰ ਰੇ। ਅਚਨਚੇਤ ਜੋ ਅਨਭੋਲ ਹੀ ਪਾਪ ਕਰਮ ਹੋ ਜਾਂਦੇ ਉਹਨਾਂ ਤੋਂ ਵੀ ਡਰ, ਇੰਨਾ ਡਰ ਗਲਤ ਕੰਮਾਂ ਤੋਂ। ਦੀਨ ਦਿਆਲ ਸਗਲ ਭੈ ਭੰਜਨ ਸਰਨ ਤਾਹੇ ਤੁਮ ਪਰ ਰੇ ਰਹਾਓ। ਜੋ ਦੀਨ ਦਿਆਲ ਪ੍ਰਭੂ ਸਾਰੇ ਡਰਾਂ ਦਾ ਨਾਸ ਕਰਨ ਵਾਲਾ ਪਰਮਾਤਮਾ ਹੈ, ਤੂੰ ਉਹਦੀ ਸ਼ਰਨ ਵਿੱਚ ਜਾ ਕੇ ਪੈ ਜਾ, ਪਰਮਾਤਮਾ ਦੀ ਸ਼ਰਨ ਵਿੱਚ ਪੈ ਜਾ, ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਨੇ। ਵੇਦ ਪੁਰਾਣ ਜਾਸ ਗੁਣ ਗਾਵਤ ਤਾਕੋ ਨਾਮ ਹੀ ਐ ਮੋ ਧਰ ਰੇ। ਜਿਸ ਪ੍ਰਭੂ ਦੇ ਗੁਣਾਂ ਨੂੰ ਵੇਦ ਪੁਰਾਣ ਸ਼ਾਸਤਰ ਗਾਉਂਦੇ ਨੇ, ਉਹਦੇ ਨਾਮ ਨੂੰ ਤੂੰ ਵੀ ਹਿਰਦੇ ਚ ਧਾਰਨਾ ਕਰ, ਹਿਰਦੇ ਚ ਵਸਾ, ਪਰਮਾਤਮਾ ਦੇ ਨਾਮ ਨੂੰ ਜਪ। ਪਾਵਨ ਨਾਮ ਜਗਤ ਮੈਂ ਹਰ ਕੋ ਸਿਮਰ ਸਿਮਰ ਕਸਮਲ ਸਭ ਹਰ ਰੇ। ਜਗ ਦੇ ਵਿੱਚ ਇੱਕ ਹਰੀ ਦਾ ਨਾਮ ਹੀ ਪਾਵਨ ਪਵਿੱਤਰ ਹੈ, ਉਹਨੂੰ ਸਿਮਰ ਸਿਮਰ ਕੇ ਆਪਣੇ ਸਾਰੇ ਪਾਪ ਨਾਸ ਕਰ ਲੈ। ਮਾਨਸ ਦੇਹ ਬਹੁਰ ਨਹਿ ਪਾਵੈ ਕਛੂ ਅਪਾਓ ਮੁਕਤ ਕਾ ਕਰ ਰੇ। ਇਹ ਮਨੁੱਖਾ ਦੇਹੀ ਤੈਨੂੰ ਦੁਬਾਰਾ ਨਹੀਂ ਮਿਲਣੀ, ਹੁਣ ਜੇ ਯਤਨ ਕਰਨਾ ਕਰ ਲੈ, ਮੁੜ ਕੇ ਤਾਂ ਜੂਨੀਆਂ ਨੇ ਫਿਰ ਕੂਕਰ ਸੂਕਰ ਗਰਦ ਬੈ, ਫਿਰ ਇਹ ਜੂਨੀਆਂ ਹੀ ਮਿਲਣੀਆਂ ਨੇ। ਫਿਰ ਕਦੇ ਨਾ ਆਏਗਾ ਗੁਰਦੁਆਰੇ ਅਗਲੇ ਜੂਨ ਚ, ਫਿਰ ਤੂੰ ਫਿਰ ਜੰਗਲਾਂ ਚ ਘੁੰਮੇਗਾ, ਫਿਰ ਕੀ ਫਾਇਦਾ ਹੋਏਗਾ, ਹੁਣੇ ਸੰਭਾਲ ਸਾਰਾ ਕੁਛ। ਨਾਨਕ ਕਹਿਤ ਗਾਏ ਕਰੁਣਾ ਮੈਂ ਭਵ ਸਾਗਰ ਕਹਿ ਪਾਰ ਉਤਰ ਰੇ। ਕਰੁਣਾ ਮੈਂ ਹੁੰਦਾ ਕਿਰਪਾ ਸਰੂਪ। ਸਤਿਗੁਰੂ ਕਥਨ ਕਰਦੇ ਭਾਈ ਜੋ ਕਰੁਣਾ ਮੈਂ ਪਰਮਾਤਮਾ ਹੈ ਨਾ, ਕਿਰਪਾ ਸਰੂਪ, ਪਰਮੇਸ਼ਰ ਦੇ ਗੁਣ ਗਾ ਕੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾ, ਤੈਨੂੰ ਚੰਗੀ ਚੰਗੀ ਸਿੱਖਿਆ ਦਿੰਦੇ ਹਾਂ। ਸਤਿਗੁਰੂ ਸਾਨੂੰ ਹਮੇਸ਼ਾ ਚੰਗੀ ਸਿੱਖਿਆ ਦਿੰਦੇ ਨੇ। ਨੌਵੇਂ ਪਾਤਸ਼ਾਹ ਨੇ ਜਿੰਨੇ ਸ਼ਬਦ ਉਚਾਰਨ ਕੀਤੇ ਨੇ, ਇਹਨਾਂ ਦੇ ਵਿੱਚ ਦੇਖੋ ਸਾਰਿਆਂ ਸ਼ਬਦਾਂ ਦੇ ਵਿੱਚ ਮਹਾਰਾਜ ਨੇ ਕੁੱਲ ਨੌ ਸ਼ਬਦਾਂ ਵਿੱਚ ਆਪਾਂ ਨੂੰ ਇਹੀ ਸਿੱਖਿਆ ਦਿੱਤੀ, ਬਸ ਨਾਮ ਜਪੋ, ਸਹੀ ਕਰਮ ਕਰੋ, ਕਾਮ ਕ੍ਰੋਧ ਤੋਂ ਬਚੋ, ਔਰ ਮਹਾਰਾਜ ਕਹਿੰਦੇ ਸ਼ਬਦ ਤੇ ਸੁਰ ਦਾ ਮਿਲਾਪ ਕਰੋ। ਮਨੁੱਖਾ ਜਨਮ ਫੇਰ ਨਹੀਂ ਮਿਲਣਾ, ਇੱਕੋ ਵਾਰ ਹੀ ਮਿਲਿਆ, ਫੇਰ ਕਦੇ ਦੁਬਾਰਾ ਮਨੁੱਖਾ ਜਨਮ ਨਹੀਂ ਮਿਲੇਗਾ। ਬਸ ਇਸ ਕਰਕੇ ਸਾਨੂੰ ਸਦਾ ਹੀ ਸਤਿਗੁਰੂ ਨਾਮ ਜਪਣ ਦਾ ਹੁਕਮ ਕਰਦੇ ਨੇ। ਹੁਣ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਇੱਕ ਪਾਵਨ ਸ਼ਬਦ ਬਖਸ਼ਿਸ਼ ਕਰ ਰਹੇ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਜੋ ਕੇਵਲ ਇੱਕੋ ਕਹਿ ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਜੀ ਦੀ ਪ੍ਰਾਪਤੀ ਹੈ। ਰਾਗ ਆਸਾ ਮਹੱਲਾ ਨਾਵਾਂ, ਆਸਾ ਰਾਗ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ। ਨਾਵਾਂ, ਨੌਵਾਂ ਨਹੀਂ ਕਹਿਣਾ, ਬਿਰਥਾ ਕਹੋ ਕੌਣ ਸਿਉ ਮਨ ਕੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸ਼ਹੀਦਾਂ ਦੇ ਸਿਰਤਾਜ ਫਰਮਾਉਂਦੇ ਹਨ, ਭਾਈ ਕਹਿੰਦੇ ਹੇ ਜੀਵ ਤੂੰ ਆਪਣੇ ਮਨ ਦੀ ਹਾਲਤ ਕਿਸ ਕੋਲ ਕਹੇਗਾ। ਬਿਰਥਾ ਕਹੋ ਕੌਣ ਸਿਉ ਮਨ ਕੀ, ਕਹਿੰਦੇ ਮੈਂ ਕਿਹਦੇ ਕੋਲ ਬਿਰਥਾ ਕਹਾਂ। ਇਹ ਆਪਾਂ ਨੂੰ ਉੱਤਮ ਵਕਤਾ ਹੋ ਕੇ ਸਮਝਾ ਰਹੇ ਨੇ, ਕਿਉਂਕਿ ਲੋਭ ਗ੍ਰਸਿਓ ਦਸ ਹੂ ਦਿਸ ਧਾਵਤ, ਆਸਾ ਲਾਗਿਓ ਧਨ ਕੀ ਰਹਾਓ। ਤੇਰੇ ਚਿੱਤ ਚ ਕਹਿੰਦੇ ਧਨ ਦੀ ਹਮੇਸ਼ਾ ਆਸਾ ਲੱਗੀ ਰਹਿੰਦੀ, ਉੱਥੋਂ ਪੈਸਾ ਮਿਲ ਜੇ, ਉੱਥੋਂ ਮਿਲ ਜੇ, ਉੱਥੋਂ ਮਿਲ ਜੇ। ਬਸ ਕਹਿੰਦੇ ਇਸੇ ਤੇ ਲੋਭ ਦਾ ਗ੍ਰਸਿਆ ਹੋਇਆ ਦਸੋ ਦਿਸਾ ਚ ਦੌੜਿਆ ਫਿਰਦਾ, ਦੌੜਿਆ ਹੀ ਫਿਰਦਾ। ਇਹ ਇੱਕ ਤੈਨੂੰ ਮਾਇਆ ਨੇ ਐਸੀ ਖੇਡ ਚ ਪਾਇਆ ਹੋਇਆ ਜਿਹੜੀ ਬੇਅਰਥ ਖੇਡ ਹੈ। ਕਹਿੰਦੇ ਹਰ ਵਕਤ ਤੇਰੀ ਇਹੀ ਦੌੜ ਹੁੰਦੀ ਹੈ ਉੱਥੋਂ ਮਿਲੇ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਸੁਖ ਕਹਿ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ। ਸੰਸਾਰਕ ਸੁੱਖਾਂ ਦੀ ਪ੍ਰਾਪਤੀ ਵਾਸਤੇ ਤੂੰ ਬਹੁਤ ਤਰ੍ਹਾਂ ਦੇ ਦੁੱਖ ਪਾਉਂਦਾ ਹੈ, ਕਦੇ ਰਾਤ ਨੂੰ ਜਾਗਦਾ, ਕਦੇ ਦਿਨੇ ਜਾਗਦਾ, ਕਦੇ ਔਖੇ ਔਖੇ ਥਾਂ ਤੇ ਕੰਮ ਕਰਦਾ ਅਤੇ ਬੰਦੇ ਬੰਦੇ ਦੀ ਸੇਵਾ ਕਰਦਾ ਫਿਰਦਾ, ਕਦੇ ਉਹ ਬੰਦੇ ਦੀ ਸੇਵਾ ਕਰਦਾ ਸੁੱਖਾਂ ਵਾਸਤੇ। ਦੁਆਰ ਹੈ ਦੁਆਰ ਸਵਾਨ ਜਿਉਣ ਡੋਲਤ, ਨੈ ਸੁੱਧ ਰਾਮ ਭਜਨ ਕੀ। ਸਵਾਨ ਹੁੰਦਾ ਕੂਕਰ, ਸੋ ਜਿਹਨੂੰ ਕੁੱਤਾ ਕਹਿੰਦੇ ਨੇ ਆਮ ਤੌਰ ਤੇ, ਕੂਕਰ ਆਪਣੀ ਬੋਲੀ ਚ ਕਹਿੰਦੇ ਨੇ, ਕਹਿੰਦੇ ਸਵਾਨ ਹੁੰਦਾ, ਕਹਿੰਦੇ ਕੁੱਤੇ ਵਾਂਗ ਤੂੰ ਦਰ ਦਰ ਦੇ ਉੱਤੇ ਭਟਕਦਾ ਫਿਰਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਵਿਰਾਗਮਈ ਉਪਦੇਸ਼ ਕਰਦੇ ਹਨ, ਕਹਿੰਦੇ ਰਾਮ ਦੇ ਭਜਨ ਕਰਨ ਦੀ ਤੈਨੂੰ ਕੋਈ ਖਬਰ ਨਹੀਂ, ਤੂੰ ਮਰਨਾ ਨੀਗਾ ਇੱਕ ਦਿਨ, ਸਾਡੇ ਕੋਲ ਨਹੀਂ ਆਉਣਾ ਮਰ ਕੇ, ਤੇ ਤੂੰ ਸੰਸਾਰ ਦੇ ਅੰਦਰ ਕਿੱਧਰ ਕਿੱਧਰ ਭਟਕਿਆ ਫਿਰਦਾ, ਬੰਦਿਆਂ ਦੀ ਸੇਵਾ ਕਰਦਾ ਫਿਰਦਾ ਪੈਸਿਆਂ ਵਾਸਤੇ, ਸੁੱਖਾਂ ਵਾਸਤੇ। ਹੋਸ਼ ਕਰ, ਸੋਝੀ ਕਰ ਜਰਾ। ਮਾਨਸ ਜਨਮ ਅਕਾਰਥ ਖੋਵਤ, ਲਾਜ ਨਾ ਲੋਕ ਹੱਸਣ ਕੀ। ਮਨੁੱਖਾ ਜਨਮ ਨੂੰ ਨਿਸ਼ਫਲ ਕੰਮਾਂ ਚ ਪੈ ਕੇ ਐਵੇਂ ਗਵਾਈ ਜਾ ਰਿਹਾ, ਪਰ ਤੱਕ ਲੋਕਾਂ ਦੇ ਹੱਸਣ ਦੀ ਤੈਨੂੰ ਲੱਜਿਆ ਨਹੀਂ ਆਉਂਦੀ? ਪਿੱਤਰ ਲੋਕ, ਰਿਖੀ ਲੋਕ ਆਦਿ ਕੇ ਲੋਕਾਂ ਦੇ ਹੱਸਣ ਦੀ ਤੈਨੂੰ ਸ਼ਰਮ ਨਹੀਂ ਆਉਂਦੀ? ਕਿਉਂਕਿ ਉਹ ਕਹਿੰਦੇ ਨੇ ਇਹ ਜੀਵ ਹੁਣ ਫਿਰ ਸਾਡਾ ਕਰਜਾਈ ਹੋ ਗਿਆ, ਸਾਰਾ ਦਿਨ ਇੱਕੋ ਹੀ ਕੰਮ ਹੈ ਤੈਨੂੰ, ਪੈਸਿਆਂ ਵਾਸਤੇ ਦੌੜਿਆ ਫਿਰਦਾ, ਸੁੱਖਾਂ ਵਾਸਤੇ ਦੌੜਿਆ ਫਿਰਦਾ। ਮਹਾਰਾਜ ਕਹਿੰਦੇ ਫਿਰ ਲੋਕਾਂ ਦੀ ਆ ਜਾ ਕੇ ਮਿਹਨਤਾਂ ਤਰਲੇ ਕਰਦਾ, ਪਰ ਕਦੇ ਕਿਤੇ ਜਾਣਾ, ਕਦੇ ਕਿਤੇ ਜਾਣਾ। ਜੇ ਤੈਨੂੰ ਕਹਿ ਦਈਏ ਮੱਥਾ ਦੋ ਵਾਰ ਟੇਕ ਲਾ, ਉਹ ਮੱਥਾ ਟੇਕਣਾ ਔਖਾ ਹੋ ਜਾਂਦਾ, ਤੇ ਪੈਸਿਆਂ ਪਿੱਛੇ ਜੇ ਕਿਸੇ ਬੰਦੇ ਦੇ ਪੈਰੀ ਹੱਥ ਲਾਉਣਾ ਪੈ ਜਾਵੇ, ਉਹ 50 ਵਾਰ ਲਾਉਣ ਨੂੰ ਤਿਆਰ ਆ। ਉਹ ਸੁੱਧ ਕਰ ਥੋੜੀ ਜੀ, ਤੂੰ ਕਰਦਾ ਕੀ ਫਿਰਦਾ? ਮੈਂ ਤਿੰਨਾਂ ਲੋਕਾਂ ਦਾ ਮਾਲਕ ਹੈ, ਉਹਨੂੰ ਮਖੌਲ ਕਰਦਾ, ਉਹਦੀ ਬਾਣੀ ਪੜ੍ਹਨ ਤੋਂ ਮੁਨਕਰ ਹੁੰਦਾ, ਤੇ ਲੋਕਾਂ ਨੂੰ ਜੇ ਕੋਈ ਕਹੇ ਮੈਨੂੰ ਨੱਚ ਕੇ ਦਿਖਾ, ਉਹਨੂੰ ਨੱਚ ਕੇ ਦਿਖਾਉਣ ਲੱਗ ਜਾਂਦਾ, ਕਹਿੰਦੇ ਇੱਥੇ ਪੈਸੇ ਬਣਦੇ ਨੱਚ ਨੱਚ ਕੇ। ਬਾਂਦਰ ਘਰ ਘਰ ਨੱਚਦਾ ਜਾ ਕੇ, ਕਹਿੰਦੇ ਕਿਉਂਕਿ ਪੈਸੇ ਬਣਦੇ, ਮਦਾਰੀ ਦੇ ਅਧੀਨ ਹੋ ਕੇ ਨੱਚਦਾ। ਕਹਿੰਦੇ ਤੂੰ ਵੀ ਮਾਇਆ ਦੇ ਅਧੀਨ ਹੋ ਕੇ ਥਾਂ ਥਾਂ ਨੱਚਿਓ, ਘਰ ਘਰ ਬਾਹਰ ਥਾਂ ਥਾਂ ਕਿਉਂ ਨੱਚਦਾ ਫਿਰਦਾ? ਨਾਨਕ ਹਰ ਜਸ ਕਿਉਂ ਨਹੀਂ ਗਾਵਤ, ਉਹ ਮਤ ਬਿਨਾਸੈ ਤਾਨ ਕੀ। ਸਤਿਗੁਰੂ ਕਥਨ ਕਰਦੇ, ਪੁਰਸ਼ਾ ਤੂੰ ਹਰ ਜਸ ਕਿਉਂ ਨਹੀਂ ਗਾਉਂਦਾ, ਕਿਉਂ ਨਹੀਂ ਸੰਗਤ ਚ ਬਹਿੰਦਾ, ਕਿਉਂ ਰੱਬ ਦਾ ਨਾਂ ਨਹੀਂ ਲੈਂਦਾ ਜਿਹੜਾ ਸਭ ਤੋਂ ਵੱਡਾ ਹੈ? ਜਿਹੜੇ ਤੂੰ ਕੰਮ ਹੋਰ ਲੋਕਾਂ ਲਈ ਕਰਦਾ, ਸੁੱਖ ਕਹਿ ਹੇਤ ਬਹੁਤ ਦੁੱਖ ਪਾਵਤ, ਸੁੱਖ ਵਾਸਤੇ ਤੂੰ ਦੁੱਖ ਪਾਉਣਾ ਨਾ, ਮੈਂ ਸਾਰੀ ਰਾਤ ਫਿਰ ਡਿਊਟੀ ਕਰੂੰਗਾ, ਕੋਈ ਅੱਗ ਦੇ ਨੇੜੇ ਡਿਊਟੀ ਕਰਦਾ, ਕੋਈ ਪਤਾ ਨਹੀਂ ਕਿੱਥੇ ਕਿੱਥੇ ਲੋਕ ਕਰਦੇ, ਕੋਈ ਸਮੁੰਦਰਾਂ ਚ ਕਰਦੇ, ਕੋਈ ਕੈਮੀਕਲ ਦੇ ਨੇੜੇ ਕਰਦਾ, ਹੱਥ ਗਲ ਗਏ ਜੀ ਮੇਰੇ, ਹੁਣ ਅੱਖਾਂ ਖਰਾਬ ਹੋ ਗਈਆਂ ਜੀ, ਕਾਹਦੇ ਲਈ? ਪੈਸਿਆਂ ਵਾਸਤੇ। ਉਹ ਇੰਨੀ ਸੇਵਾ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਕਰ ਲੈਂਦਾ, ਤੈਨੂੰ ਹੁਣ ਬ੍ਰਹਮ ਗਿਆਨ ਦਿੱਤਾ, ਟਰੱਕਾਂ ਦੇ ਟਰੱਕ ਨੋਟਾਂ ਦੇ ਭਰ ਕੇ ਦੇਣ ਦੇ ਮਹਾਰਾਜ ਤੈਨੂੰ, ਜੇ ਇੰਨੀ ਸੇਵਾ ਮਹਾਰਾਜ ਦੀ ਕਰਦਾ। ਇਹ ਚਾਰ ਛਿੱਲੜਾਂ ਪਿਸੇ ਤੂੰ ਕਿੰਨੀ ਲੋਕਾਂ ਦੀ ਕਰਦਾ ਫਿਰਦਾ ਸੇਵ ਕਰਤ ਜਨ ਜਨ ਕੀ। ਫਿਰ ਦੁਆਰ ਦੁਆਰ ਤੇ ਦਰਵਾਜ਼ਿਆਂ ਦਰਵਾਜ਼ਿਆਂ ਤੇ ਭਟਕਦਾ ਫਿਰਦਾ, ਕਦੇ ਉੱਥੇ ਦਵਾ ਦਿਓ ਜੀ ਮੈਨੂੰ, ਕਦੇ ਉੱਥੇ ਲੋਕਾਂ ਦੇ ਕੋਲ ਤਰਲੇ ਮਿੰਨਤਾਂ ਕਰਦਾ ਤੇ ਗੁਰੂ ਦੁਆਰ ਤੇ ਨਹੀਂ ਆਉਂਦਾ। ਦੁਆਰ ਹੈ ਦੁਆਰ ਸਵਾਨ ਜਾਂ ਡੋਲਤ, ਤੇ ਲੋਕਾਂ ਦੇ ਘਰੇ ਕੁੱਕਰਾਂ ਵਾਂਗ ਫਿਰਦਾ ਤੇ ਗੁਰੂ ਘਰ ਨਹੀਂ ਆ ਸਕਦਾ। ਇੱਥੇ ਤੈਨੂੰ ਭਜਨ ਜੇ ਕਰੇ ਰਾਮ ਦਾ, ਇੱਕ ਤੇ ਤੂੰ ਮਾਨਸ ਜਨਮ ਕਹਿੰਦੇ ਬੇਅਰਥੀ ਗਵਾਈ ਜਾ ਰਿਹਾ, ਤੈਨੂੰ ਫਿਰ ਇਹ ਨਹੀਂ ਕਿ ਲੋਕ ਹਾਸਾ ਮਖੌਲ ਕੀ ਕਰਨਗੇ, ਕੰਮ ਜਿਹਾ ਜਾਂ ਮਰਜ਼ੀ ਦੇ ਦਿਓ ਜੀ, ਪੈਸੇ ਚਾਹੀਦੇ ਬਸ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਹਰੀ ਦਾ ਜਸ ਜਿਹੜਾ ਇੰਨਾ ਸ਼੍ਰੋਮਣੀ ਸੀ, ਜਿਹਨੇ ਤੈਨੂੰ ਵੱਡਾ ਬਣਾਉਣਾ ਸੀ, ਜਿਹਨੇ ਸਭ ਕੁਝ ਬੈਠਿਆਂ ਹੀ ਦੇਈ ਜਾਣਾ ਸੀ, ਤੇ ਕੁਮੱਤ ਬਿਨਾਸਾ ਤਨ ਕੀ, ਤੇ ਤੇਰੇ ਜਿਹੜੀ ਅੰਦਰਲੀ ਕੁਮੱਤ ਸੀ ਉਹ ਦੂਰ ਹੋ ਜਾਣੀ ਸੀ, ਖੋਟੀ ਬੁੱਧੀ ਨਾਸ਼ ਹੋ ਜਾਣੀ ਸੀ। ਤੂੰ ਇੰਨਾ ਉੱਚਾ ਤੈਨੂੰ ਬਣਾਉਣ ਨੂੰ ਫਿਰਦੇ, ਤੈਨੂੰ ਤਾਂ ਅਸੀਂ ਉੱਚਾ ਚੱਕਣ ਨੂੰ ਫਿਰਦੇ, ਤੂੰ ਥੱਲੇ ਹੀ ਡਿੱਗੀ ਤੁਰੇ ਨਾ ਮਾਇਆ ਵਾਸਤੇ, ਇਹਨਾਂ ਵਿਸ਼ਿਆਂ ਵਾਸਤੇ, ਪਤਾ ਨਹੀਂ ਕਿੱਥੇ ਜਾ ਕੇ ਇਹਨਾਂ ਨਸ਼ਿਆਂ ਵਾਸਤੇ, ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਤੂੰ ਡਿੱਗਦਾ ਫਿਰਦਾ। ਤੈਨੂੰ ਸਰਦਾਰੀਆਂ ਬਖਸ਼ੀਆਂ, ਤੈਨੂੰ ਇੰਨਾ ਉੱਚਾ ਮਾਣ ਬਖਸ਼ਿਆ, ਤੈਨੂੰ ਮਾਣ ਨਾਲ ਮਤਲਬ ਨਹੀਂ, ਤੈਨੂੰ ਸਰਦਾਰੀ ਨਾਲ ਮਤਲਬ ਨਹੀਂ, ਤੈਨੂੰ ਬਸ ਇੱਕੋ ਹੀ ਚੀਜ਼ ਚਾਹੀਦੀ ਕਿ ਮੈਨੂੰ ਆਹ ਮਿਲ ਜੇ, ਮੈਨੂੰ ਉਹ ਮਿਲ ਜੇ, ਉਹਦੇ ਲਈ ਤੂੰ ਪਤਾ ਨਹੀਂ ਕਿੱਥੇ ਕਿੱਥੇ ਭਟਕਦਾ ਫਿਰਦਾ। ਇੱਕ ਸ਼ਬਦ ਨੌਵੇਂ ਪਾਤਸ਼ਾਹ ਨੇ ਆਪਾਂ ਨੂੰ ਬਖਸ਼ਿਸ਼ ਕੀਤਾ, ਬਿਰਾਗਮਈ।
536 ਅੰਗ ਤੇ ਰਾਗ ਦੇਵ ਗੰਧਾਰੀ ਦੀ ਸਮਾਪਤੀ ਕਰਦੇ ਹੋਏ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਗੁਰਬਾਣੀ ਉਪਦੇਸ਼ .org ਇਸ ਸਾਈਟ ਦੇ ਉੱਤੇ ਆਪਾਂ ਕਥਾ ਸ਼੍ਰਵਣ ਕਰ ਰਹੇ ਹਾਂ। ਗੁਰਬਾਣੀ ਉਪਦੇਸ਼ .org ਦੇ ਉੱਤੇ ਅਤੇ ਨਾਲ ਨਾਲ ਰੇਡੀਓ ਗੀਤ ਸੰਗੀਤ ਦੇ ਉੱਤੇ ਔਰ ਬਹੁਤ ਸਾਰੀਆਂ ਸਾਈਟਾਂ ਦੇ ਉੱਪਰ ਕਥਾ ਸਤਿਗੁਰੂ ਮਹਾਰਾਜ ਦੀ ਕਿਰਪਾ ਦੁਆਰਾ ਸੰਗਤਾਂ ਸ਼੍ਰਵਣ ਕਰ ਰਹੀਆਂ ਹਨ। ਸਭਨਾਂ ਗੁਰਮੁਖਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਸਹਿਯੋਗ ਕਰ ਰਹੇ ਹਨ। ਨਾਲ ਸਾਰੀਆਂ ਸਾਈਟਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਗੁਰਬਾਣੀ ਦੀ ਕਥਾ ਘਰ ਘਰ ਦੇ ਵਿੱਚ ਆਪਣੇ ਉੱਦਮ ਨਾਲ ਪਹੁੰਚਾ ਰਹੇ ਨੇ। ਸੰਗਤ ਨੂੰ ਸੰਥਿਆ ਹੋ ਰਹੀ ਹੈ ਅਤੇ ਗੁਰਬਾਣੀ ਦੇ ਗਿਆਨ ਵਿੱਚ ਹੋਰ ਵਾਧਾ ਹੁੰਦਾ ਹੈ। ਇਹ ਬੜਾ ਵੱਡਾ ਪਰ ਉਪਕਾਰ ਆਪ ਸਰਬੱਤ ਸੰਗਤਾਂ ਦੇ ਸਹਿਯੋਗ ਦਾ ਸਦਕਾ ਹੋ ਰਿਹਾ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਜੋ ਕੇਵਲ ਇੱਕੋ ਇੱਕ ਹੈ ਸਤਿਗੁਰੂ ਦੀ, ਜਦੋਂ ਬਖਸ਼ਿਸ਼ ਹੁੰਦੀ ਹੈ ਪ੍ਰਸਾਦ ਤੋਂ ਭਾਵ, ਫਿਰ ਓਅੰਕਾਰ ਜੀ ਦੇ ਦਰਸ਼ਨ ਹੁੰਦੇ ਹਨ। ਰਾਗ ਦੇਵ ਗੰਧਾਰੀ ਮਹੱਲਾ ਨਾਵਾਂ, ਰਾਗ ਦੇਵ ਗੰਧਾਰੀ ਦੇ ਵਿੱਚ ਹੁਣ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਸ਼੍ਰਵਣ ਕਰ ਰਹੇ ਹਾਂ। ਸਤਿਗੁਰੂ ਜੀ ਇਸ ਪਾਵਨ ਸ਼ਬਦ ਦੇ ਵਿੱਚ ਮਨੁੱਖ ਦੇ ਮਨ ਦੀ ਜੋ ਦਸ਼ਾ ਹੈ ਉਹ ਕਥਨ ਕਰ ਰਹੇ ਨੇ। ਇਹ ਮਨ ਨੈਕ ਨਾ ਕਹਿਓ ਕਰੈ, ਨੈਕ ਤੋਂ ਭਾਵ ਹੁੰਦਾ ਰੰਚਕ ਮਾਤਰ ਵੀ, ਮਾੜਾ ਜਿਹਾ ਵੀ। ਇਹ ਮਨ ਇਹੋ ਜਿਹਾ ਚੰਚਲ ਹੈ, ਇਹ ਮੇਰਾ ਕਿਹਾ ਹੋਇਆ ਕੋਈ ਵੀ ਬਚਨ ਇਹ ਰੰਚਕ ਮਾਤਰ ਵੀ ਮੰਨਦਾ ਹੀ ਨਹੀਂ। ਜਦੋਂ ਵੀ ਕੋਈ ਬਚਨ ਕਰਦੇ ਹਾਂ ਉੱਥੋਂ ਹੀ ਡਲ ਜਾਂਦਾ ਅਤੇ ਆਪਣੀਆਂ ਮਨਮਰਜ਼ੀਆਂ ਕਰਦਾ, ਮਨਮੁੱਖ ਬਣਾ ਛੱਡਿਆ ਇਹਨੇ ਮੈਨੂੰ, ਗੁਰੂ ਤੋਂ ਬੇਮੁੱਖ ਹੋ ਗਿਆ ਹਾਂ ਮੈਂ। ਸੀਖ ਸਿਖਾਏ ਰਹਿਓ ਆਪਣੀ ਸੀ, ਦੁਰਮਤ ਤੇ ਨਾ ਕਰੈ ਰਹਾਓ, ਮੈਂ ਆਪਣੀ ਸੀ ਭਾਵ ਵੱਲੋਂ। ਇਹਨੂੰ ਬਥੇਰੀ ਸਿੱਖਿਆ ਦੇ ਰਿਹਾ, ਸਿਖਾ ਰਿਹਾ, ਪਰ ਇਹ ਦੁਰਮਤ ਹੁੰਦੀ ਖੋਟੀ ਮਤ ਵੱਲੋਂ ਹਟਦਾ ਹੀ ਨਹੀਂ, ਹਟਦਾ ਹੀ ਨਹੀਂ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ ਰਹਾਓ, ਮਦ ਮਾਇਆ ਕਹਿ ਭਇਓ ਬਾਬਰੋ, ਹਰ ਜਸ ਨਹਿ ਉਚਰੈ। ਇਹ ਮਨ ਮਾਇਆ ਦੇ ਮਦ ਤੋਂ ਭਾਵ ਹੰਕਾਰ ਕਰਕੇ ਬਾਬਰੋ ਤੋਂ ਭਾਵ ਝੱਲਾ ਹੋ ਰਿਹਾ ਅਤੇ ਹਰੀ ਪਰਮੇਸ਼ਰ ਦੇ ਜਸ ਨੂੰ ਉਚਾਰਦਾ ਹੀ ਨਹੀਂ। ਕਾਰ ਪਰਪੰਚ ਜਗਤ ਕਉ ਡਹਿਕੈ ਆਪਣੋ ਉਧਰ ਭਰੈ, ਪਰਪੰਚ ਹੁੰਦਾ ਵਲ ਛਲ ਕਰਕੇ ਜਗਤ ਨੂੰ ਡਹਿਕੈ ਹੁੰਦਾ, ਠੱਗਦਾ ਹੈ, ਭੜਕਾਉਂਦਾ ਹੈ ਅਤੇ ਆਪਣੇ ਉਧਰ ਭਾਵ ਪੇਟ ਨੂੰ ਭਰਦਾ ਹੈ। ਸਵਾਨ ਪੂਛ ਜਿਉਂ ਹੋਏ ਨਾ ਸੂਧੋ, ਕਹਿਓ ਨਾ ਕਾਨ ਧਰੈ। ਸਵਾਨ ਹੁੰਦਾ ਕੁੱਕਰ ਦੀ ਪੂਛ ਵਾਂਗੂ ਵਿੰਗਾ ਹੀ ਰਹਿੰਦਾ, ਵਿੰਗਾ ਹੀ ਰਹਿੰਦਾ, ਕਦੇ ਵੀ ਸਿੱਧਾ ਹੁੰਦਾ ਹੀ ਨਹੀਂ ਅਤੇ ਸਤਿਗੁਰਾਂ ਦੇ ਕਹੇ ਹੋਏ ਉਪਦੇਸ਼ ਨੂੰ ਕਦੇ ਕੰਨੀ ਨੂੰ ਕੰਨੀ ਨਹੀਂ ਧਰਦਾ, ਭਾਵ ਕੰਨਾਂ ਵਿੱਚ ਧਾਰਨ ਨਹੀਂ ਕਰਦਾ, ਸੁਣਦਾ ਨਹੀਂ। ਜੇ ਸੁਣ ਵੀ ਲਿਆ ਨਾ ਨੁੱਕਰ ਕਰਨ ਦਾ ਮੰਨਣ ਤੋਂ, ਕਹੋ ਨਾਨਕ ਭਜ ਰਾਮ ਨਾਮ ਨਿਤ, ਜਾ ਤੇ ਕਾਜ ਸਰੈ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਭਾਈ ਤੂੰ ਇਉਂ ਕਰ, ਸਦਾ ਹੀ ਵਾਹਿਗੁਰੂ ਵਾਹਿਗੁਰੂ ਦਾ ਭਜਨ ਕਰਿਆ ਕਰ। ਆਰਾਮ ਨਾਮ ਨਿੱਤ ਰਹਿਣ ਵਾਲਾ ਜੋ ਪਰਮਾਤਮਾ ਨਿੱਤ ਸੁੱਖ ਸਰੂਪ ਹੈ, ਉਹਦਾ ਨਿੱਤ ਹੀ ਜਾਪ ਕਰਿਆ ਕਰ, ਨਿਤਨੇਮ ਹੀ ਬਣਾ ਲਾ ਆਪਣਾ, ਜਿਸ ਕਰਕੇ ਤੇਰਾ ਮੁਕਤੀ ਰੂਪ ਕਾਰ ਜਿਹੜਾ ਸਾਰਿਆਂ ਤੋਂ ਪਾਪ ਪੂਰਾ ਹੋ ਜਾਵੇ। ਦੇਵ ਗੰਧਾਰੀ ਮਹੱਲਾ ਨਾਵਾਂ। ਦੇਵ ਗੰਧਾਰੀ ਰਾਗ ਦੇ ਵਿੱਚ ਨੌਵੇਂ ਪਾਤਸ਼ਾਹ ਦੂਸਰਾ ਸ਼ਬਦ ਬਖਸ਼ਿਸ਼ ਕਰਦੇ ਨੇ। ਸਭ ਕਿਛ ਜੀਵਤ ਕੋ ਵਿਵਹਾਰ, ਸਭ ਕੁਝ ਪਦਾਰਥ ਅਤੇ ਦੁਨੀਆਂ ਦਾ ਜੋ ਵਿਹਾਰ ਆਪਾਂ ਦੇਖ ਰਹੇ ਹਾਂ ਉਹ ਇਸ ਪ੍ਰਕਾਰ ਹੈ, ਇਹ ਜਿਉਂਦੇ ਤੱਕ ਹੀ ਹੈ ਬਸ ਉਹ ਸਾਰਾ ਵਿਹਾਰ। ਜਦੋਂ ਮਰ ਗਿਆ ਫਿਰ ਉਹ ਵਿਹਾਰ ਉਹਦਾ ਖਤਮ ਹੋ ਜਾਂਦਾ, ਹੁਣ ਤਾਂ ਕਹਿੰਦਾ ਮੇਰੇ ਬਿਨਾਂ ਕੰਮ ਹੀ ਨਹੀਂ ਚੱਲਦਾ। ਜਦੋਂ ਚੜ੍ਹਾਈ ਕਰ ਗਿਆ ਫਿਰ ਕੌਣ ਕਰੂ, ਫਿਰ ਵੀ ਤਾਂ ਚੱਲੂ ਗਈ, ਫਿਰ ਕਿਹੜਾ ਦੁਨੀਆਂ ਖੜ੍ਹ ਜਾਣੀ ਹੈ। ਮਾਤ ਪਿਤਾ ਭਾਈ ਸੁਤ ਬੰਧਪ ਆਰ ਫੋਨ ਗ੍ਰਹਿ ਕੀ ਨਾਰ ਰਹਾਓ। ਮਾਤਾ ਪਿਤਾ ਭਰਾ ਪੁੱਤਰ ਸੰਬੰਧੀ ਔਰ ਘਰ ਦੀ ਇਸਤਰੀ ਜੋ ਹੈ, ਵਿਸ਼ਰਾਮ ਦੇ ਕੇ ਫਰਮਾਉਂਦੇ ਸਾਰੇ ਜੋ ਰਿਸ਼ਤੇਦਾਰ ਹੈ, ਤਨ ਤੇ ਪ੍ਰਾਣ ਹੋਤ ਜਬ ਨਿਆਰੇ ਟੇਰਤ ਪ੍ਰੇਤ ਪੁਕਾਰ। ਜਿਸ ਵੇਲੇ ਸਰੀਰ ਤੋਂ ਪ੍ਰਾਣ ਵੱਖਰੇ ਹੋਏ ਨੇ ਕਿਸੇ ਦੇ ਵੀ ਹੋ ਜਾਂਦੇ ਆ ਜਦੋਂ, ਤਾਂ ਇਹਨੂੰ ਸਾਰੇ ਕਹਿੰਦੇ ਨੇ ਪ੍ਰੇਤ। ਪ੍ਰੇਤ ਟੇਰਤ ਹੁੰਦਾ ਉਚਾਰ ਕੇ, ਪੁਕਾਰਨ ਲੱਗ ਜਾਂਦੇ ਨੇ, ਕਹਿੰਦੇ ਪ੍ਰੇਤ ਬਣ ਗਿਆ। ਐਵੇਂ ਜੇ ਕਿਤੇ ਸੁਪਨੇ 'ਚ ਦਿਖ ਜੇ ਹੁਣ ਜਿਹੜਾ ਸਾਰੀ ਜ਼ਿੰਦਗੀ ਨਾਲ ਰਿਹਾ ਉਹ ਹੁਣ ਇੱਕਦਮ ਟੁੱਟ ਜੂਗਾ, ਸੰਸਕਾਰਾਂ ਵਿੱਚੋਂ ਭੁੱਲ ਜੂ ਕਿਤੇ ਉਹ। ਉਹ ਤਾਂ ਕੁਦਰਤੀ ਗੱਲ ਹੈ ਵੀ ਜਿਹਦੇ ਨਾਲ ਸਾਰੀ ਜ਼ਿੰਦਗੀ ਗੁਜ਼ਾਰੀ ਹੈ ਉਹਨੇ ਦਿਖਣਾ ਹੀ ਹੁੰਦਾ, ਮਾੜਾ ਮੋਟਾ ਸੁਪਨਾ ਆ ਗਿਆ ਉੱਥੇ ਦੌੜ ਲੈਣਗੇ ਉਹ ਸੁਪਨੇ 'ਚ ਦਿਖਿਆ, ਹੁਣ ਨਹੀਂ ਚੰਗਾ ਲੱਗਦਾ ਉਹ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਉਹਨੂੰ ਪ੍ਰੇਤ ਕਹਿਣ ਲੱਗ ਜਾਂਦੇ ਨੇ। ਆਦ ਘੜੀ ਕੋ ਨਹਿ ਰੱਖ ਘਰ ਤੇ ਦੇਤ ਨਿਕਾਰ। ਅੱਧੀ ਘੜੀ ਪਰ ਵੀ ਉਹਨੂੰ ਕੋਈ ਘਰੇ ਨਹੀਂ ਰੱਖਦਾ, ਹੁਣ ਝਟਪਟ ਹੀ ਕਹਿਣਗੇ ਚਲੋ ਬਾਹਰ ਕੱਢੋ ਚੱਕੋ ਹੁਣ ਜਲਦੀ, ਫਿਰ ਆਪਾਂ ਹੁਣ ਇਹਨੂੰ ਕੱਢੀਏ ਸੰਸਕਾਰ ਕਰੇਈਏ ਦਾ। ਹੁਣ ਮ੍ਰਿਗ ਤ੍ਰਿਸ਼ਨਾ ਜਿਉ ਜਗ ਰਚਨਾ ਇਹ ਦੇਖੋ ਹਿਰਦੈ ਵਿਚਾਰ। ਸੋ ਇਹ ਦੇਖੋ ਹਿਰਦੈ ਵਿਚਾਰ, ਇਸ ਤਰ੍ਹਾਂ ਸਿਹਾਰੀ ਨਾਲ ਇਹ ਸਾਰੇ ਜਗਤ ਦੀ ਜਿਹੜੀ ਰਚਨਾ ਹੈ ਮ੍ਰਿਗ ਤ੍ਰਿਸ਼ਨਾ ਜੇ ਪਾਣੀ ਵਾਂਗੂ ਮਿਥਿਆਈ ਹੈ। ਭਾਵੇਂ ਆਪਣੇ ਮਨ ਦੇ ਅੰਦਰ ਆਪਾਂ ਵਿਚਾਰ ਕਰਕੇ ਦੇਖ ਲਈਏ ਸਾਰੇ ਜਾਣੇ, ਕਹੋ ਨਾਨਕ ਭਜ ਰਾਮ ਨਾਮ ਨਿੱਤ ਜਾ ਤੇ ਹੋ ਤੇ ਉਧਾਰ। ਮਹਾਰਾਜ ਕਥਨ ਕਰਦੇ ਨੇ ਨਿਤਾ ਪ੍ਰਤੀ ਰੋਜ਼ ਰੋਜ਼ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਿਆ ਕਰ ਭਾਈ, ਜਿਸ ਕਰਕੇ ਜੀਵ ਦਾ ਤਰਨਾ ਹੁੰਦਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ। ਦੇਵ ਗੰਧਾਰੀ ਮਹੱਲਾ ਨਾਵਾਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇਵ ਗੰਧਾਰੀ ਰਾਗ ਦੇ ਬਖਸ਼ਿਸ਼ ਕਰ ਰਹੇ ਨੇ ਆਪਣੇ ਤੇ। ਜਗਤ ਮੈਂ ਝੂਠੀ ਦੇਖੀ ਪ੍ਰੀਤ। ਮਹਾਰਾਜ ਕਹਿੰਦੇ ਸੰਸਾਰ ਵਿੱਚ ਸਭਨਾਂ ਦੀ ਆਪੋ ਵਿੱਚ ਜਿਹੜੀ ਪ੍ਰੀਤੀ ਹੈ ਨਾ ਇਹ ਝੂਠੀ ਦੇਖੀ ਜਾਂਦੀ ਹੈ, ਇਹ ਕੋਈ ਸੱਚੀ ਨਹੀਂ ਹੁੰਦੀ, ਮਤਲਬ ਲਈ ਹੁੰਦੀ ਪ੍ਰੀਤੀ ਹਰੇਕ ਦੀ। ਆਪਣੇ ਹੀ ਸੁੱਖ ਸਿਉਂ ਸਭ ਲਾਗੇ ਕਿਆ ਦਾਰਾ ਕਿਆ ਮੀਤ ਰਹਾਓ। ਕਿਆ ਦਾਰਾ, ਦਾਰਾ ਹੁੰਦੀ ਕੀ ਇਸਤਰੀ, ਅਤੇ ਕਿਆ ਮੀਤ ਕੀ ਮਿੱਤਰ, ਇਹ ਸਾਰੇ ਆਪਣੇ ਸੁੱਖਾਂ ਕਰਕੇ ਤੁਹਾਡੇ ਨੇੜੇ ਲੱਗੇ ਹੋਏ ਨੇ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਮੇਰਾ ਮੇਰਾ ਸਭੈ ਕਹਿਤ ਹੈ ਹਿਤ ਸਿਉਂ ਬੰਧਿਓ ਚੀਤ। ਜਿਨ੍ਹਾਂ ਦੇ ਹਿੱਤ ਹੁੰਦਾ ਮੋਹ ਨਾਲ ਚਿੱਤ ਬੰਨਿਆ ਹੋਇਆ ਉਹ ਸਾਰੇ ਹੁਣ ਤਾਂ ਜੀਵ ਨੂੰ ਮੇਰਾ ਮੇਰਾ ਕਹਿੰਦੇ ਆ, ਇਹ ਮੇਰਾ ਇਹ ਮੇਰਾ। ਅੰਤ ਕਾਲ ਸੰਗੀ ਨਹਿ ਕੋ, ਇਹ ਆਚਰਜ ਹੈ ਰੀਤ। ਅੰਤ ਦੇ ਸਮੇਂ ਤੇ ਕੋਈ ਵੀ ਸਾਥੀ ਨਹੀਂ ਹੁੰਦਾ, ਇਹ ਸੰਸਾਰ ਦੀ ਇੱਕ ਆਚਰਜ ਰੀਤੀ ਹੈ। ਮਨ ਮੂਰਖ ਅਜਹੂ ਨਹਿ ਸਮਝਤ ਸਿੱਖ ਦੈ ਹਾਰਿਓ ਨੀਤ। ਇਹ ਮੂਰਖ ਮਨ ਹਰੇ ਵੀ ਨਹੀਂ ਸਮਝਿਆ, ਅਰੇ ਅਜੇ ਤੱਕ ਸਮਝਿਆ ਹੀ ਨਹੀਂ, ਸਮਝਿਆ ਹੀ ਨਹੀਂ, ਮੈਂ ਰੋਜ਼ ਇਹਨੂੰ ਨਿੱਤ ਸਿੱਖਿਆ ਦਿੰਦਾ, ਹਾਰ ਗਿਆ ਮੈਂ, ਪਤਾ ਨਹੀਂ ਕਾਹਦਾ ਬਣਿਆ ਹੋਇਆ ਹੈ। ਸਾਰੀ ਜ਼ਿੰਦਗੀ ਲੰਘ ਜਾਂਦੀ ਇਹਨੂੰ ਕਥਾ ਸੁਣਾਓ ਕੀਰਤਨ ਸੁਣਾਓ, ਇਹ ਨਾ ਮੰਨਿਆ। ਜਿੰਨਾ ਸੁਣਾਉਂਦੇ ਓਨਾ ਹੋਰ ਜ਼ਿਆਦਾ ਤੈਂਗੜ ਦਾ ਆਕੜ ਦਾ, ਓਨਾ ਜ਼ਿਆਦਾ ਕਹਿੰਦੇ ਮੈਨੂੰ ਰੋਕ ਕੇ ਦਿਖਾ। ਨਾਨਕ ਭਾਉਜਲ ਪਾਰ ਪਰੈ ਜਾਓ ਗਾਵੈ ਪ੍ਰਭ ਕੇ ਗੀਤ। ਹੁਣ ਸਤਿਗੁਰੂ ਮਹਾਰਾਜ ਨੌਵੇਂ ਪਾਤਸ਼ਾਹ ਕਥਨ ਕਰਦੇ ਨੇ ਇਹਦਾ ਕੋਈ ਹੋਰ ਇਲਾਜ ਨਹੀਂ ਹੈ। ਜੇ ਇਹ ਜੀਵ ਵਾਹਿਗੁਰੂ ਦੇ ਜਸ ਨੂੰ ਗਾਉਣਾ ਕਰੇ ਨਾ, ਗੀਤ ਗਾਵੇ ਭਾਵ ਜਸ ਕਰੇ, ਤਾਂ ਹੀ ਇਹ ਭਾਉਜਲ ਹੁੰਦਾ ਸੰਸਾਰ ਸਮੁੰਦਰ ਤੋਂ ਪਾਰ ਉਤਰੇਗਾ। ਠੀਕ ਆ, ਆਪਾਂ ਇਹਨੂੰ ਕਥਾ 'ਚ ਸਮਝਾਉਂਦੇ ਹਾਂ, ਕੀਰਤਨ ਰਾਹੀਂ ਸਮਝਾਉਂਦੇ ਹਾਂ, ਪਰ ਨਾਲ ਨਾਲ ਕਹਿੰਦੇ मूल मंत्र का वाहिगुरु मंत्र का अभ्यास ज्यादा तो ज्यादा करो, गुरबाणी का पाठ ज्यादा तो ज्यादा करो। नाल नाल देव गंधारी राग इत्थे गुरां दी कृपा नाल समाप्त होया।